کہ پورن شردھا آستھا دے سہت پورن بھاونا دے سہت جڑے سری گر پرتاپ سورج گرنتھ دی سمپورن کتھا سن لیندے نے انہاں نوں آتم گیان برہم گیان تک دی پراپتی ہو جاندی. شری گرو ہرگوبند صاحب چھویں پاتشاہ میری پیری دے مالک ستگرو دل پنجن گر سورما بڑ جودا بو پارپکاری ستگرو ستگرو نوں پتا لگا کہ بابا مہربان جی بابا پرتھی چند دے سپتر گرو ہرگوبند صاحب دے تائے دے لڑکے سن وہ ایتھے لاہور آئے ہوئے نے بادشاہ کول پکاراں کرن واسطے. ایدے نال گرو گھر دا نرادر ہوئے گا کہ جڑا بادشاہ گرو دی حدود وچ آ کے گرو کی شرن تے چکدا ہے اسے بادشاہ دے کول گرو گھر دی پکار جاوے چنگی نہیں. بھائی پرانا تے بھائی پیڑا جی دو سکھاں نوں ستگراں نے بابا مہربان جی نوں ملاقات لئی بلایا ہے بھیجیا ہے کہ انہاں نال جا کے سندھی کرو انہاں نوں بینتی کرو کہ وہ ساڈے نال آ کے میل کر لین ملاپ کر لین. بھائی پرانا تے پیڑا جی آئے نے بابا مہربان جی نوں بینتیاں کیتیاں پر بابا مہربان جی اگوں بڑے غصے وچ نے کہندے جویں انہاں دا پتا چھلیا سی اسی طرح دے اے چھلیے کپٹی نے وہ چھل کپٹ کر کے میرے پتا نوں چھڑ دے رہے نے. میرا پتا تاں بھولا سی وہ تاں چھڑیا گیا پر میں نہیں چھڑیا جان والا. تے سانو سری امرتسر صاحب نگر وچوں جڑا ساڈا بھی پشتینی نگر سی اتھوں انہاں نے کڈیا تے میرے پتا نے مرن سمے مینو کہیا سی کہ بدلہ لئی انہیں تا تھوڑا کہیا سی پر اُدے تھوڑے کہے تو بھی میں بہتا کر کے منے میں تا ہن بدلہ لواں گا. ہن شری ہرگوبند صاحب نال ایداں نہیں میرا میل ہون لگا سنیا وہ شستر دھاری ہو گئے نے تے ہن اسی جنگ دے میدان دے وچ شستر دھاری ہو کے آپس وچ ملاں گے شستراں نال ہی ساڈا میل ہوے گا. تے کہندے نے بڑے کراماتی نے انہاں نے ادوں تک کرامات وکھائی نہیں جدوں گوالیئر دے قلعے چ بند سی. بھائی پیڑا جی نے آکھیا گرو عجمتاں دے پنج نے پر ستگراں دا یہی سب تو وڈا شنگار ہے کہ بینت عجمتاں کراماتاں دے ہون دے باوجود بھی وہ اپنی شکتی پرگٹ نہیں کردے تے اے سبھا ستگراں دا مڈ قدیمی گرو انگد صاحب دے سمے تو چلدا آ رہا ہے گرو نانک صاحب دے سمے تو چلدا آ رہا ہے. تن گرو انگد صاحب نے بھی مہاراج جی نے بھی نگر چھڑ دیتا سی کھڈور صاحب پر کوئی کرامات نہیں وکھائی. بابے داتو نے لت ماری گرو امرداس صاحب نے کوئی عجمت نہیں وکھائی ننگے پیری سری گوئندوال صاحب چھڈ کے چلے گئے. ایسا مڈ تو ستگراں دا سبھا رہا ہے پر جویں جویں ستگراں دے گھر دی مہما بھائی پیڑا جی سناؤندے بابا مہربان کولو سن کے جری نہیں جاندی گسے چ آ کے کہندا اٹھ کے چلے جاؤ میری اکھاں تو لے ہو جاؤ کتے ایسا نہ ہووے کہ مینو تہانوں کسے دوسرے طریقے نال اتھوں اٹھانا پوے. بھائی پیڑا جی ہونا نو ستگراں دا پہ سی گرو صاحب دا ڈر سی اس کر کے اگوں کچھ نہیں بولے واپس چھویں پاتشاہ کول آ گئے گرو صاحب نو آ کے ساری گل دسی. ستگر آکھیا اسی آپ چل کے بابا مہربان جی نو مناؤندے ہاں. بھائی جیٹھا جی انہاں نے آکھیا مہاراج وہ اپنے پیو ورگی برتی ورگا ہے انہیں نہیں بعد آنا پر مہاراج چھویں پاتشاہ جی کہہ دے کوئی گل نہیں ایک بار اسی آپ جا کے انہوں ملیں گے جی ملے گا ٹھیک ہے نہیں تو وہدیاں انساں بنساں جڑیاں آن والے سمے چ نے وہ بھی گرو گھر نال نہیں مل سکن گی. گرو ہرگوبند صاحب چھویں پاتشاہ جی آپ کنی نمرتا کنی حلیمی میرے ستگراں اندر آپ چل کے بابا مہربان جی کول آئے نے. اگے بابا مہربان اپنی گدی تے بیٹھا ہے پانچ سات رنگ جے بھکھاریاں ورگے سکھ چیلے بیٹھے نے کول انہاں نوں انہیں کہہ دتا جدوں آؤن کسے نے نہیں اٹھنا ستگراں دا کسے نے اٹھ کے ستکار نہیں کرنا. چھویں پاتشاہ آئے نے مہربان پہلا تا ویکھدا رہیا جدوں ستگرو کول آئے تے منہ پھیر کے بیٹھ گیا. چھویں پاتشاہ جی نے آ کے پرشاد رکھوایا اگے اور نمسکار کیتی وڈا بھرا سی مہربان تائے دا پتر ہے ਤੇ ਹੱਥ ਜੋੜ ਕੇ ਨਮਸਕਾਰ ਕੀਤੀ ਹੈ, ਪਰ ਬਾਬੇ ਮਿਹਰਬਾਨ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਛੇਵੇਂ ਪਾਤਸ਼ਾਹ ਜੀ ਮਹਾਰਾਜ ਆਪਣੀ ਅੱਤ ਦੀ ਨਿਮਰਤਾ ਤੇ ਹਲੀਮੀ ਸਹਿਤ ਬਾਬਾ ਮਿਹਰਬਾਨ ਜੀ ਦੇ ਕੋਲ ਜਿਵੇਂ ਬੇਨਤੀ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਦੀ ਕਥਾ ਨਿਮ ਕੇ। ਕਿਸੇ ਦਾ ਕੁਝ ਹੌਲਾ ਨਹੀਂ ਹੁੰਦਾ, ਸਗੋਂ ਜਿਹੜਾ ਨਿਮ ਜਾਂਦਾ ਹੈ ਉਹਦੀ ਵਡਿਆਈ ਸੰਸਾਰ ਚ ਉਜਾਗਰ ਹੋ ਜਾਂਦੀ ਹੈ। ਸਤਿਗੁਰੂ ਜੀ ਇੱਥੇ ਦੱਸਣਾ ਚਾਹੁੰਦੇ ਨੇ, ਜਿਹੜੇ ਬੰਦੇ ਹੋਛੇ ਹੋ ਕੇ ਨਿਮਦੇ ਨਹੀਂ ਉਹਨਾਂ ਦਾ ਸਾਰੇ ਸਮਾਜ ਦੇ ਵਿੱਚ ਤਿਰਸਕਾਰ ਤੇ ਨਿਰਾਦਰ ਹੀ ਹੁੰਦਾ ਹੈ। ਜਿਹੜੇ ਨਿਮ ਜਾਂਦੇ ਨੇ ਝੁਕ ਜਾਂਦੇ ਨੇ, ਨਿਮੈ ਸੋ ਗੌਰਾ ਹੋਏ, ਜਿਹੜਾ ਨਿਮ ਜਾਂਦਾ ਸਗੋਂ ਹੋਰ ਭਾਰਾ ਹੋ ਜਾਂਦਾ, ਹੋਰ ਗੌਰਾ ਹੋ ਜਾਂਦਾ ਹੈ। ਤੋ ਛੇਵੇਂ ਪਾਤਸ਼ਾਹ ਜੀ ਦੀ ਵਡਿਆਈ ਦੀ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਹਾਜ਼ਰੀ ਲਵਾਉਂਦਿਆਂ ਸਭੂ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਹੇਰਾ ਮਿਹਰਵਾਨ ਪਰਿਅੰਕ ਪਰ ਲਦਿਓ ਅਧਿਕੇ ਹੰਕਾਰ।
ਬਾਬਾ ਮਿਹਰਬਾਨ ਜੀ ਅੱਗੇ ਆਪਣੇ ਪਲੰਘੇ ਤੇ ਬੈਠੇ ਹੰਕਾਰ ਵਿਚ ਲੱਦੇ ਹੋਏ, ਮਨ ਚ ਬੜੀ ਹਉਮੈ ਸੀ, ਹੰਕਾਰ ਸੀ ਕਿ ਮੈਂ ਹੀ ਗੁਰੂ ਹਾਂ, ਗੁਰਤਾ ਗੱਦੀ ਦਾ ਮਾਲਕ ਹੀ ਮੈਂ। ਮਿਹਰਬਾਨ ਦੀਆਂ ਲਿਖਤਾਂ ਮਿਲਦੀਆਂ ਹਨ, ਉਨ੍ਹਾਂ ਲਿਖਤਾਂ ਵਿਚ ਬਾਬੇ ਮਿਹਰਬਾਨ ਨੇ ਗੁਰੂ ਅਰਜਨ ਸਾਹਿਬ ਤੱਕ ਤਾਂ ਗੁਰੂ ਮੰਨਿਆ, ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਨਹੀਂ ਮੰਨਦਾ, ਆਪਣੇ ਆਪ ਨੂੰ ਨੇ ਗੁਰੂ ਮੰਨਿਆ ਤੇ ਗੁਰੂ ਲਿਖਿਆ ਹੈ। ਇਸ ਕਰਕੇ ਇਹਦੇ ਮਨ ਚ ਬੜੀ ਹਉਮੈ ਸੀ, ਹੰਕਾਰ ਸੀ ਮਿਹਰਬਾਨ ਦੇ ਅੰਦਰ, ਤੇ ਹੰਕਾਰ ਵਿਚ ਲੱਦਿਆ ਹੋਇਆ ਪਲਘੇ ਤੇ ਬੈਠਾ ਹੈ।
ਸ੍ਰੀ ਹਰਗੋਬਿੰਦ ਛਿਮਾਨਿਦ ਬੈਠੇ ਤਰੇ ਨਿਹਾਰ,
ਪਲਘੇ ਤੇ ਬੈਠਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਛਿਮਾ ਨਿਧ ਨੇ, ਛਿਮਾ ਦੇ ਖਜ਼ਾਨੇ ਨੇ, ਬੜੇ ਬੜੇ ਅਪਰਾਧੀਆਂ ਨੂੰ ਵੀ ਛਿਮਾ ਕਰ ਦਿੰਦੇ, ਇਹੋ ਜਿਹੇ ਛਿਮਾ ਨਿਧ ਗੁਰੂ ਹਰਗੋਬਿੰਦ ਸਾਹਿਬ ਜੀ ਜਾ ਕੇ ਥੱਲੇ ਬਹਿ ਗਏ ਦੇ ਪਲਘੇ ਦੇ ਕੋਲ, ਇਹ ਪਲਘੇ ਦੇ ਉੱਤੇ ਬੈਠਾ ਹੈ। ਇਹਨੇ ਨਹੀਂ ਆਖਿਆ ਉਹ ਮਹਾਰਾਜ ਜੀ ਮੇਰੇ ਨਾਲ ਬੈਠੋ, ਬਰਾਬਰ ਬੈਠੋ, ਪਰ ਛੇਵੇਂ ਪਾਤਸ਼ਾਹ ਕਿੰਨੀ ਨਿਮਰਤਾ, ਕਿੰਨੀ ਹਲੀਮੀ ਮੇਰੇ ਸਤਿਗੁਰਾਂ ਅੰਦਰ ਕਿ ਗਰੀਬ ਨਵਾਜ ਪਾਤਸ਼ਾਹ ਜੀ ਥੱਲੇ ਜਾ ਕੇ ਇਹਦੇ ਪਲਘਾ ਇਹ ਪਲਘੇ ਤੇ ਬੈਠਾ ਹੈ, ਮਹਾਰਾਜ ਜੀ ਪਲਘੇ ਤੋਂ ਥੱਲੇ ਜਾ ਕੇ ਬੈਠ ਗਏ ਹਨ।
ਜੋ ਪਈ ਸਹਿ ਨਾ ਸਕਿਓ ਵਿਧੀਏ ਤਬ ਕਹਿਓ, ਉਚਿਤ ਅਨੁਚਿਤ ਨਹੀਂ ਇਨ ਲਇਓ।
ਜਦੋਂ ਭਾਈ ਵਿਧੀ ਚੰਦ ਜੀ ਹੋਣਾ ਨੇ ਵੇਖਿਆ ਕਿ ਸਤਿਗੁਰੂ ਜੀ ਥੱਲੇ ਬਹਿ ਗਏ ਨੇ, ਇੰਨਾ ਨਿਰਾਦਰ ਮਿਹਰਬਾਨ ਨੇ ਸਤਿਗੁਰਾਂ ਦਾ ਕੀਤਾ, ਭਾਈ ਵਿਧੀ ਚੰਦ ਹੁਣ ਸਿੱਖ ਨੀ ਨਾ ਸਹਿ ਸਕਦਾ ਆਪਣੇ ਗੁਰੂ ਦੀ ਬੇਅਦਬੀ, ਗੁਰੂ ਦਾ ਨਿਰਾਦਰ ਸਿੱਖ ਨਹੀਂ ਝੱਲ ਸਕਦਾ। ਭਾਈ ਵਿਧੀ ਚੰਦ ਜੀ ਹੁਣੇ ਉਨ੍ਹਾਂ ਕੋਲੋਂ ਸਹਿਆ ਨਹੀਂ ਗਿਆ, ਉਹ ਬੋਲੇ ਕਹਿਣ ਲੱਗੇ ਮਹਾਰਾਜ ਜੀ ਇਹ ਮਿਹਰਬਾਨ ਦੀ ਤੇ ਮੱਤ ਤੇ ਪੜਦਾ ਪਿਆ ਹੋਇਆ, ਇਹਨੇ ਤਾਂ ਉਚਿਤ ਅਨੁਚਿਤ ਦੀ ਕੋਈ ਗੱਲ ਨਹੀਂ ਵੇਖੀ, ਇਹਨੇ ਇਹ ਨਹੀਂ ਜਾਣਿਆ ਕਿ ਉਚਿਤ ਹੈ ਕਿ ਅਨੁਚਿਤ ਹੈ, ਏਦਾਂ ਦਾ ਇਹਨੇ ਕਿਸੇ ਪ੍ਰਕਾਰ ਦਾ ਕੋਈ ਵਿਚਾਰ ਨਹੀਂ ਕੀਤਾ।
ਉੱਪਰ ਬੈਠੋ ਕਿਉਂ ਥਿਰ ਤਰੇ, ਆਪ ਸ਼ਿਰੋਮਣੀ ਸਭ ਜਗ ਕਰੇ।
ਮਹਾਰਾਜ ਜੀ ਤੁਸੀਂ ਉੱਤੇ ਬੈਠੋ, ਪਲਘੇ ਤੇ ਬੈਠੋ, ਥੱਲੇ ਕਿਉਂ ਬਹਿੰਦੇ ਹੋ? ਨਾਲੇ ਮਹਾਰਾਜ ਜੀ ਤੁਹਾਨੂੰ ਸਾਰੇ ਜਗਤ ਵਿਚ ਗੁਰੂ ਸਾਹਿਬ ਨੇ ਸ਼੍ਰੋਮਣੀ ਕੀਤਾ, ਗੁਰਤਾ ਗੱਦੀ ਤੁਹਾਨੂੰ ਦਿੱਤੀ ਹੈ ਗੁਰੂ ਅਰਜਨ ਸਾਹਿਬ ਨੇ, ਤੁਸੀਂ ਸਾਰੇ ਜਗਤ ਦੇ ਸ਼੍ਰੋਮਣੀ ਹੋ, ਸਾਰੇ ਜਗਤ ਦੇ ਉੱਤਮ ਸਰਵੋਤਮ ਹੋ, ਇਸ ਕਰਕੇ ਮਹਾਰਾਜ ਜੀ ਤੁਸੀਂ ਥੱਲੇ ਕਿਉਂ ਬਹਿੰਦੇ ਹੋ? ਆਪ ਜੀ ਕਿਰਪਾ ਕਰਕੇ ਉੱਤੇ ਬਰਾਬਰ ਬੈਠੋ, ਮਿਹਰਬਾਨ ਦੇ ਕੋਲ ਬੈਠੋ।
ਪੀਰਨ ਪੀਰ ਮੀਰ ਸਿਰ ਮੀਰ,
ਮਹਾਰਾਜ ਤੁਸੀਂ ਪੀਰਾਂ ਦੇ ਪੀਰ ਤੇ ਮੀਰਾਂ ਦੇ ਮੀਰ ਹੋ।
ਰਾਵਰ ਤੇ ਕੋ ਚਿਤ ਨਾ ਧੀਰ,
ਮਹਾਰਾਜ ਤੁਹਾਡੇ ਤੋਂ ਉਚਿਤ ਸ਼੍ਰੋਮਣੀ ਹੋਰ ਕੋਈ ਹੈ ਹੀ ਨਹੀਂ, ਨਾ ਕੋਈ ਹੋਵੇਗਾ ਤੁਹਾਡੇ ਤੋਂ ਉਚਿਤ, ਤੁਹਾਡੇ ਤੋਂ ਸਰਵੋਤਮ ਮਹਾਰਾਜ ਜੀ ਇਸ ਵੇਲੇ ਇਸ ਜਗਤ ਵਿਚ ਸਾਰੇ ਬ੍ਰਹਿਮੰਡ ਵਿਚ ਕੋਈ ਨਹੀਂ ਹੈ।
ਸੁਣ ਸਤਿਗੁਰ ਨੇ ਬਾਕ ਬਖਾਨੇ, ਹਮ ਪਿਤ ਤੇ ਇਸ ਪਿਤਾ ਮਾਨੇ।
ਸੁਣ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਜਦੋਂ ਭਾਈ ਵਿਧੀ ਚੰਦ ਉਨ੍ਹਾਂ ਨੂੰ ਗੁੱਸਾ ਲੱਗਾ ਨਾ ਕਿ ਸਤਿਗੁਰੂ ਥੱਲੇ ਬਹਿ ਗਏ ਨੇ ਤੇ ਮਿਹਰਬਾਨ ਉੱਤੇ ਪੁਲਗੇ ਤੇ ਬੈਠਾ ਹੈ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵਿਧੀ ਚੰਦ ਜੀ ਸਾਡੇ ਪਿਤਾ ਜੀ ਤੋਂ ਇਨ੍ਹਾਂ ਦੇ ਪਿਤਾ ਜੀ ਵੱਡੇ ਸਨ, ਕਿੰਨਾ ਸਤਿਕਾਰ ਸਤਿਗੁਰੂ ਦੇ ਰਹੇ ਨੇ ਕਿ ਸਾਡੇ ਪਿਤਾ ਗੁਰੂ ਅਰਜਨ ਸਾਹਿਬ ਉਹਨਾਂ ਤੋਂ ਵੱਡੇ ਸਨ, ਬਾਬਾ ਮਿਹਰਵਾਨ ਜੀ ਦੇ ਪਿਤਾ ਬਾਬਾ ਪ੍ਰਿਥੀ ਚੰਦ ਜੀ ਉਹ ਸਾਡੇ ਤਾਇਆ ਜੀ ਸਨ।
ਹਰ ਇਹ ਭੈਣ ਵਡੇਰੇ,
ਫਿਰ ਬਾਬਾ ਮਿਹਰਵਾਨ ਜੀ ਵੀ ਇਹ ਵੀ ਸਾਡੇ ਵੱਡੇ ਭਰਾ ਦੇ, ਸਾਡੇ ਤੋਂ ਉਮਰ ਕਰਕੇ ਵੱਡੇ ਹਨ।
ਹਮ ਜਨਮੇ ਪੀਛੇ ਸੋ ਛੁਟੇਰੇ,
ਸਾਡਾ ਜਨਮ ਇਹਨਾਂ ਤੋਂ ਬਾਅਦ ਹੋਇਆ, ਇਹ ਸਾਡੇ ਤੋਂ ਪਹਿਲਾਂ ਜਨਮੇ ਨੇ, ਇਹਨਾਂ ਦਾ ਜਨਮ ਸਾਡੇ ਤੋਂ ਪਹਿਲਾਂ ਹੋਇਆ, ਇਹ ਵੱਡੇ ਨੇ ਅਸੀਂ ਇਹਨਾਂ ਤੋਂ ਬਾਅਦ ਜਨਮੇ, ਇਸ ਕਰਕੇ ਇਹਨਾਂ ਤੋਂ ਅਸੀਂ ਛੋਟੇ ਹਾਂ।
ਉੱਚੇ ਉਚਿਤ ਵਡੋ ਇਹ ਭਾਏ, ਹਮ ਨੀਚੇ ਬੈਠੇ ਬਣੇ ਆਏ।
ਇਹ ਉੱਚੇ ਬੈਠਣ ਦੇ ਅਧਿਕਾਰੀ ਨੇ, ਕਿਉਂਕਿ ਵੱਡੇ ਭਰਾ ਨੇ, ਵੱਡਾ ਭਰਾ ਹਮੇਸ਼ਾ ਉੱਚੇ ਥਾਂ ਹੀ ਬਹਿੰਦਾ, ਛੋਟਾ ਨੀਵੇਂ ਥਾਂ ਤੇ ਵੀ ਬਹਿ ਜੇ ਤੇ ਉਹਦਾ ਕੁਝ ਘਟਦਾ ਨਹੀਂ। ਇਹ ਵੱਡਾ ਭਾਈ ਹੈ, ਸਾਡਾ ਵੱਡਾ ਭਰਾ ਹੈ, ਇਹ ਉੱਚੇ ਥਾਂ ਤੇ ਬੈਠਣਾ ਹੀ ਇਹਦਾ ਬਣ ਆਉਂਦਾ ਹੈ, ਤੇ ਸਾਡਾ ਥੱਲੇ ਨੀਵੇਂ ਥਾਂ ਤੇ ਬੈਠਣਾ ਬਣਦਾ ਹੈ।
ਸੁਣ ਗੁਰ ਬਚ ਤੂਸ਼ਣ ਹੋਏ ਰਹੇ, ਦੁਖਤ ਬੇਅਦਬੀ ਨੇ ਸਿੱਖ ਸਏ।
ਜਦੋਂ ਸਤਿਗੁਰਾਂ ਨੇ ਇਹ ਬਚਨ ਕਹੇ, ਸੁਣ ਕੇ ਸਿੱਖ ਸਾਰੇ ਚੁੱਪ ਕਰ ਗਏ। ਭਾਈ ਬਿਧੀ ਚੰਦ ਜੀ ਹੋਣੀ, ਭਾਈ ਜੇਠਾ ਜੀ ਹੋਣੀ, ਸਾਰੇ ਚੁੱਪ ਕਰ ਗਏ, ਕੋਈ ਨੀ ਅੱਗੋਂ ਬੋਲਿਆ। ਪਰ ਸਤਿਗੁਰਾਂ ਦੀ ਬੇਅਦਬੀ ਵੇਖ ਕੇ ਸਿੱਖਾਂ ਦਾ ਹਿਰਦਾ ਬੜਾ ਦੁਖੀ ਕਿ ਮਿਹਰਵਾਨ ਨੇ ਸਤਿਗੁਰਾਂ ਦੀ ਬੇਅਦਬੀ ਕੀਤੀ ਹੈ, ਸਤਿਗੁਰਾਂ ਦਾ ਨਿਰਾਦਰ ਕੀਤਾ, ਨੀਵੇਂ ਥਾਂ ਤੇ ਮਹਾਰਾਜ ਜੀ ਨੂੰ ਬਿਠਾਇਆ, ਉਹ ਸਿੱਖਾਂ ਕੋਲੋਂ ਸਹੀ ਨਹੀਂ ਜਾ ਰਹੀ। ਪਰ ਕੀ ਕਰਨ, ਗੁਰੂ ਕਾ ਹੁਕਮ ਹੈ, ਸਤਿਗੁਰਾਂ ਦਾ ਹੁਕਮ ਸੁਣ ਕੇ ਸਾਰੇ ਸਿੱਖ ਚੁੱਪ ਕਰ ਗਏ ਨੇ, ਪਰ ਗੁਰੂ ਸਾਹਿਬ ਦੀ ਬੇਅਦਬੀ ਵੇਖ ਕੇ ਸਿੱਖਾਂ ਕੋਲੋਂ ਸਹੀ ਨਹੀਂ ਜਾ ਰਹੀ।
ਕਿਤਕ ਬੇਰ ਬੋਲਿਓ ਨੈ ਜਬੈ, ਮਿਰਦਿਲ ਗਿਰਾ ਸ੍ਰੀ ਗੁਰ ਕੈ ਤਵੈ।
ਜਦੋਂ ਕੁਝ ਸਮਾਂ ਬੈਠੇ ਰਹੇ, ਸਤਿਗੁਰੂ ਜੀ ਮਿਹਰਵਾਨ ਨੇ ਬੋਲਿਆ, ਜੀ ਆਓ ਮਹਾਰਾਜ ਜੀ, ਕੀ ਹਾਲ ਚਾਲ ਹੈ, ਕਿਵੇਂ ਆਉਣਾ ਹੋਇਆ। ਮਿਹਰਵਾਨ ਨੇ ਬੋਲਿਆ, ਮੂੰਹ ਮੋੜ ਕੇ ਬੈਠਾ ਰਿਹਾ, ਗੁੱਸੇ ਵਿਚ ਆਫ ਰਿਹਾ ਹੋਇਆ, ਹੰਕਾਰ ਸੀ ਮਨ ਚ ਆਫ ਰਿਹਾ ਹੋਇਆ, ਹੰਕਾਰ ਵਿਚ ਬੈਠਾ ਰਿਹਾ। ਜਦੋਂ ਨਾ ਬੋਲਿਆ ਕੁਝ ਸਮਾਂ, ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਆਪ ਹੀ ਬੋਲ ਪਏ। ਆਪ ਛੇਵੇਂ ਪਾਤਸ਼ਾਹ ਮਹਾਰਾਜ ਜੀ ਬੋਲੇ, ਤੇ ਬਾਬੇ ਮਿਹਰਵਾਨ ਨੂੰ ਕਹਿਣ ਲੱਗੇ,
ਕਰੋ ਬਦਨ ਸਨਮੁਖ ਰਿਸ ਛੋਰ।
ਮਹਾਰਾਜ ਜੀ ਕਹਿੰਦੇ, ਬਾਬਾ ਜੀ ਸਾਡੇ ਵੱਲ ਵੇਖੋ, ਗੁੱਸਾ ਛੱਡੋ, ਕਿਉਂਕਿ ਗੁੱਸੇ ਨਾਲ ਨਾ ਪਰੇ ਨੂੰ ਵੇਖੀ ਜਾਂਦੇ, ਸਤਿਗੁਰਾਂ ਵੱਲ ਨਹੀਂ ਸੀ ਵੇਖ ਰਹੇ। ਮਹਾਰਾਜ ਜੀ ਕਹਿੰਦੇ, ਬਾਬਾ ਜੀ ਗੁੱਸਾ ਥੁੱਕੋ, ਗੁੱਸਾ ਛੱਡੋ, ਤੇ ਗੁੱਸਾ ਤਿਆਗ ਕੇ ਸਾਡੇ ਵੱਲ ਸਾਹਮਣੇ ਸਨਮੁਖ ਹੋ ਕੇ ਵੇਖੋ।
ਸੁਖ ਕੋ ਸੁਖ ਕੇ ਬਾਗ ਕਹੋ ਮਮ ਔਰ,
ਸੁਖ ਦੀ ਗੱਲ ਕਹੋ, ਕੋਈ ਸੁਖ ਦਾ ਬਚਨ ਆਪਣੇ ਮੁਖੋਂ ਉਚਾਰਨ ਕਰੋ।
ਕਿਉਂ ਪੁਕਾਰ ਕਰਤੇ ਤੁਮ ਫਿਰੇ,
ਬਾਬਾ ਜੀ ਇਹ ਕੋਈ ਚੰਗਾ ਲੱਗਦਾ, ਤੁਸੀਂ ਕਿਉਂ ਬਾਦਸ਼ਾਹ ਕੋਲ ਪੁਕਾਰਾਂ ਕਰਦੇ ਫਿਰਦੇ ਹੋ, ਕਿਹੜੀ ਚੀਜ਼ ਦਾ ਘਾਟਾ ਹੈ ਤੁਹਾਨੂੰ, ਗੁਰੂ ਘਰ ਚ ਕਿਸੇ ਚੀਜ਼ ਦੀ ਕਮੀ ਹੈ, ਤੁਸੀਂ ਬਾਦਸ਼ਾਹ ਕੋਲ ਕਿਉਂ ਪੁਕਾਰ ਕਰਦੇ ਫਿਰਦੇ ਹੋ।
ਬਸੋ ਸੁਦਾ ਸਰਪੁਰ ਮੈਂ ਥਿਰੇ,
ਤੁਹਾਨੂੰ ਕਦੇ ਆਖਿਆ ਕਿ ਅਸੀਂ ਅੰਮ੍ਰਿਤਸਰ ਨਹੀਂ ਰਹਿਣ ਦੇਣਾ ਤੁਹਾਨੂੰ, ਤੁਸੀਂ ਆਓ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ, ਜੇ ਸਾਡੇ ਦਾਦਾ ਜੀ ਦਾ ਤੇ ਤੁਹਾਡੇ ਵੀ ਦਾਦੇ ਦਾ ਨਗਰ ਹੈ ਨਾ, ਗੁਰੂ ਰਾਮਦਾਸ ਸਾਹਿਬ ਤੁਹਾਡੇ ਵੀ ਦਾਦਾ ਜੀ ਨੇ, ਤੇ ਤੁਸੀਂ ਆ ਕੇ ਆਪਣੇ ਪਿਤਾਮਾ ਦੇ ਨਗਰ ਵਿਚ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਆ ਕੇ ਵਸਣਾ ਕਰੋ, ਨਿਵਾਸ ਕਰੋ।
ਘਰ ਤਨ ਤੁਮ ਪਦਾਰਥ ਜੋਏ, ਕਹੋ ਆਪ ਹਮ ਦੇਵੈ ਤੋਏ।
ਬਾਬਾ ਜੀ ਤੁਹਾਨੂੰ ਘਰ ਚਾਹੀਦਾ, ਧਨ ਚਾਹੀਦਾ, ਜ਼ਮੀਨ ਚਾਹੀਦੀ ਹੈ, ਤੁਸੀਂ ਇੱਕੋ ਵਾਰੀ ਮੂੰਹ ਤੋਂ ਕਹਿ ਦਿਓ, ਜੋ ਤੁਸੀਂ ਕਹੋਗੇ ਉਹ ਸਭ ਕੁਝ ਅਸੀਂ ਤੁਹਾਨੂੰ ਦੇਵਾਂਗੇ, ਘਰ ਵੀ ਦੇਵਾਂਗੇ, ਜ਼ਮੀਨ ਵੀ ਦੇਵਾਂਗੇ, ਮਾਇਆ ਚਾਹੀਦੀ ਹੈ ਮਾਇਆ ਵੀ ਦੇਵਾਂਗੇ, ਕਿਸੇ ਚੀਜ਼ ਦੀ ਕਮੀ ਨਹੀਂ ਗੁਰੂ ਘਰ, ਜੋ ਤੁਸੀਂ ਕਹੋਗੇ ਤੁਹਾਨੂੰ ਦੇਵਾਂਗੇ।
ਦੀਨ ਬਨੋ ਕਿਉਂ ਤੁਰ ਕੇ ਅਗਾਰੇ, ਏਕੋ ਲਾਜ ਹਮਾਰ ਤੁਮਾਰੇ।
ਤੁਸੀਂ ਦੀਨ ਹੋ ਕੇ ਏਦਾਂ ਗਰੀਬ ਬਣ ਕੇ ਭਿਖਾਰੀਆਂ ਵਾਲੀ ਹਾਲਤ ਬਣਾ ਕੇ ਕਿਉਂ ਬਾਦਸ਼ਾਹ ਕੋਲ ਪੁਕਾਰ ਕਰਦੇ, ਕਿਉਂ ਬਾਦਸ਼ਾਹ ਕੋਲ ਜਾ ਕੇ ਜੀਜੜੀਆਂ ਲੋਕਾਂ ਕੋਲ ਤੁਰਕਾਂ ਕੋਲ ਜੀਜੜੀਆਂ ਕੱਢ ਰਹੇ ਹੋ, ਤੁਹਾਡੀ ਤੇ ਸਾਡੀ ਇੱਕੋ ਲਾਜ ਹੈ ਨਾ, ਤੁਹਾਨੂੰ ਵੀ ਗੁਰੂ ਰਾਮਦਾਸ ਕੇ ਕਹਿੰਦੇ ਨੇ, ਸਾਨੂੰ ਵੀ ਰਾਮਦਾਸ ਕੇ ਕਹਿੰਦੇ ਨੇ, ਤੇ ਤੁਹਾਡੀ ਸਾਡੀ ਇੱਕੋ ਲਾਜ ਹੈ, ਇਸ ਕਰਕੇ ਤੁਹਾਡੀ ਇੱਜ਼ਤ ਸਾਡੀ ਇੱਜ਼ਤ ਹੈ।
ਗੁਰੂ ਪਦਾਰਥ ਸਗਲੇ ਦੀਨੇ, ਕਿਉਂ ਨਾ ਮਿਲੋ ਭੁਗਤੋ ਸੁਖ ਪੀਨੇ।
ਗੁਰੂ ਨੇ ਸਾਰੇ ਪਦਾਰਥ ਘਰ ਚ ਦਿੱਤੇ ਨੇ, ਕਿਸੇ ਚੀਜ਼ ਦੀ ਆਪਣੇ ਘਰ ਚ ਕਮੀ ਨਹੀਂ, ਜੋ ਕੁਝ ਚਾਹੀਦਾ ਉਹ ਤੁਸੀਂ ਕਹੋ, ਤੁਹਾਨੂੰ ਮਿਲੇਗਾ ਸਾਰਾ ਸੁੱਖ, ਤੁਸੀਂ ਸਾਡੇ ਨਾਲ ਰਲ ਕੇ ਕਿਉਂ ਨੀ ਭੋਗਦੇ, ਸਾਰੇ ਸੁੱਖ ਪਦਾਰਥ ਸਾਡੇ ਨਾਲ ਰਲ ਕੇ ਕਿਉਂ ਨੀ ਪ੍ਰਾਪਤ ਕਰਦੇ?
ਇੱਕ ਤੋਂ ਜਗ ਮੈਂ ਅਪਜਸ ਪਾਵੋ, ਦੂਜੋ ਹਮਸੋਂ ਬੈਰ ਵਡਾਵੋ।
ਬਾਬਾ ਮਿਹਰਬਾਨ ਜੀ, ਏਦਾਂ ਦਾ ਕੰਮ ਕਰਕੇ ਬਾਦਸ਼ਾਹ ਕੋਲ ਪੁਕਾਰਾਂ ਕਰਦੇ ਫਿਰਦੇ ਹੋ, ਏਦਾਂ ਦਾ ਕੰਮ ਕਰਕੇ ਇੱਕ ਤਾਂ ਤੁਹਾਡਾ ਅਪਜਸ ਹੋ ਰਿਹਾ, ਸਾਰੇ ਸੰਸਾਰ ਚ ਲੋਕ ਤੁਹਾਡਾ ਅਪਜਸ ਕਰ ਰਹੇ ਨੇ ਕਿ ਮਿਹਰਬਾਨ ਨੂੰ ਏਦਾਂ ਨੀ ਕਰਨਾ ਚਾਹੀਦਾ, ਤੁਰਕਾ ਅੱਗੇ ਜੀਜੜੀਆਂ ਕੱਢਦਾ ਫਿਰਦਾ, ਲੋਕ ਤੁਹਾਡਾ ਅਪਜਸ ਕਰ ਰਹੇ ਨੇ। ਦੂਜਾ ਤੁਸੀਂ ਸਾਡੇ ਨਾਲ ਵੈਰ ਵਧਾ ਰਹੇ ਹੋ, ਸਾਡੇ ਨਾਲ ਵੈਰ ਵਧਾ ਕੇ ਤੁਹਾਨੂੰ ਕੀ ਫਲ ਪ੍ਰਾਪਤ ਹੋਣਾ, ਕੀ ਲਾਭ ਪ੍ਰਾਪਤ ਹੋਣਾ?
ਤੋ ਨ ਆਇਓ ਕੁਛ ਹੱਥ ਤੁਹਾਰੇ, ਪਿਤਾ ਆਦ ਤੇ ਲਿਓ ਵਿਚਾਰੇ।
ਮਿਹਰਬਾਨ ਜੀ, ਤੁਸੀਂ ਆਪ ਸਿਆਣੇ ਹੋ, ਵਿਚਾਰੋ ਕਿ ਤੁਹਾਡੇ ਪਿਤਾ ਨੇ ਸਾਡੇ ਪਿਤਾ ਨਾਲ ਵੈਰ ਰੱਖਿਆ, ਉਹਨਾਂ ਦੇ ਹੱਥ ਕੀ ਲੱਗਾ, ਉਹਨਾਂ ਨੂੰ ਕੁਝ ਮਿਲਿਆ? ਤੁਸੀਂ ਆਪਣੇ ਪਿਤਾ ਦੀ ਹਾਲਤ ਕਿਉਂ ਨੀ ਵਿਚਾਰਦੇ ਕਿ ਜਿਵੇਂ ਪਾਤਾਇਆ ਪ੍ਰਿਥਵੀ ਚੰਦ ਜੀ ਨੂੰ ਕੁਝ ਨੀ ਪ੍ਰਾਪਤ ਹੋਇਆ ਵੈਰ ਕਰਕੇ ਗੁਰੂ ਘਰ ਦੇ ਨਾਲ, ਏਦਾਂ ਤੁਹਾਨੂੰ ਕੀ ਮਿਲ ਜਾਣਾ? ਇਸ ਕਰਕੇ ਤੁਸੀਂ ਆਪਣੇ ਅੰਦਰ ਇਸ ਗੱਲ ਦੀ ਵਿਚਾਰ ਕਰਕੇ ਸਿਆਣੇ ਬਣੋ।
ਬੀਤ ਗਯੋ ਇਮਹੀ ਚਿਰ ਕਾਲੋ, ਰਹੇ ਬਦਾਵਤ ਵੈਰ ਵਿਸਾਲੋ।
ਬੜਾ ਸਮਾਂ ਬੀਤ ਗਿਆ, ਪਹਿਲਾਂ ਤੁਹਾਡੇ ਪਿਤਾ ਜੀ ਨੇ ਵੈਰ ਰੱਖਿਆ ਹਿਰਦੇ ਚ, ਹੁਣ ਤੁਸੀਂ ਰੱਖੀ ਬੈਠੇ ਹੋ, ਏਦਾਂ ਵੈਰ ਵਿੱਚੋਂ ਨੀ ਕੁਝ ਲੱਭਿਆ ਕਰਦਾ ਕਦੇ ਵੀ, ਤੇ ਤੁਸੀਂ ਹੁਣ ਤੱਕ ਵੈਰ ਹੀ ਵਧਾਇਆ ਆਪਣੇ ਹਿਰਦੇ ਵਿੱਚ। ਇਸ ਵੈਰ ਭਾਵ ਨੂੰ ਹਿਰਦੇ ਚੋਂ ਤਿਆਗ ਕੇ ਗੁਰੂ ਘਰ ਦੇ ਨਾਲ ਮਿੱਤਰਤਾ ਦਾ ਸੁਭਾਅ ਪਾਓ। ਤੁਹਾਡਾ ਸਾਡਾ ਘਰ ਕੋਈ ਵੰਡਿਆ ਨਹੀਂ ਹੋਇਆ, ਤੁਹਾਡਾ ਘਰ ਸਾਡਾ ਹੈ ਔਰ ਸਾਡਾ ਘਰ ਤੁਹਾਡਾ ਹੈ, ਇਸ ਕਰਕੇ ਤੁਹਾਡੀ ਸਾਡੀ ਇੱਕੋ ਜਿਹੀ ਲਾਜ ਹੈ।
ਔਗਣ ਤਿਸ ਮੈਂ ਭਏ ਅਨੇਕ, ਕਰ ਦੇਖੋ ਨਿਜ ਹਿਰਦੇ ਵਿਵੇਕ।
ਆਪਣੇ ਹਿਰਦੇ ਚ ਇਸ ਗੱਲ ਦੀ ਵਿਚਾਰ ਕਰਕੇ ਵੇਖੋ ਕਿ ਤੁਹਾਡੇ ਪਿਤਾ ਜੀ ਨੇ ਗੁਰੂ ਘਰ ਨਾਲ ਵੈਰ ਰੱਖਿਆ, ਇਹਦੇ ਚ ਕਿੰਨੇ ਔਗਣ ਹੋਏ, ਕਿੰਨੀਆਂ ਗੱਲਾਂ ਲੋਕਾਂ ਨੇ ਕੀਤੀਆਂ। ਗੁਰੂ ਘਰ ਦੀ ਸ਼ਾਨ ਤਾਂ ਨਹੀਂ ਘਟੀ, ਪਰ ਬਾਬਾ ਪ੍ਰਿਥਵੀ ਚੰਦ ਜੀ ਨੂੰ ਹੁਣ ਸਾਰੇ ਤਿਰਸਕਾਰ ਦਿੰਦੇ ਨੇ, ਸਾਰੇ ਉਹਦਾ ਨਿਰਾਦਰ ਕਰਦੇ ਨੇ, ਸਾਰੇ ਉਹਨੂੰ ਮਾੜਾ ਗਿਣਦੇ ਨੇ, ਇਸ ਕਰਕੇ ਇਹਦੇ ਵਿੱਚ ਬੜੇ ਔਗਣ ਨੇ। ਬਾਬਾ ਮਿਹਰਬਾਨ ਜੀ, ਵੈਰ ਭਾਵ ਨਾ ਰੱਖੋ, ਤੁਸੀਂ ਵਿਵੇਕੀ ਬਣ ਕੇ ਆਪਣੇ ਹਿਰਦੇ ਚ ਵਿਵੇਕ ਕਰੋ, ਵਿਚਾਰ ਕਰੋ।
ਸੁਣ ਕਰ ਮਿਹਰਬਾਨ ਬਚ ਪੇਲਾ, ਅਮਰੋ ਤੁਮਰੋ ਕਿਉਂ ਨਾ ਮੇਲਾ।
ਸਤਿਗੁਰਾਂ ਨੇ ਇੰਨੀ ਨਿਮਰਤਾ ਨਾਲ ਇਹ ਬਚਨ ਕਹੇ ਤੇ ਮਿਹਰਬਾਨ ਅੱਗੋਂ ਸੁਣ ਕੇ ਸਤਿਗੁਰਾਂ ਦਾ ਬਚਨ ਮੋੜਦਾ ਹੋਇਆ ਬੋਲਿਆ, ਕਹਿਣ ਲੱਗਾ ਤੁਹਾਡਾ ਸਾਡਾ ਹੁਣ ਕਦੇ ਮੇਲ ਨਹੀਂ ਹੋ ਸਕਦਾ। ਹਰਗੋਬਿੰਦ ਜੀ, ਤੁਹਾਡਾ ਔਰ ਸਾਡਾ ਹੁਣ ਕਦੇ ਮੇਲ ਨਹੀਂ ਹੋ ਸਕਦਾ।
ਤੁਮ ਵੀ ਸੱਚ ਕਹਿਤੋ ਤਾਵਦ, ਕੋਈ ਨਾ ਆਂਚ ਲਗੀ ਔਰ ਜਾਵਤ।
ਗੱਲ ਨਹੀਂ, ਤੁਸੀਂ ਵੀ ਉਦੋਂ ਤੱਕ ਹੀ ਸੱਚ ਕਹਿ ਰਹੇ ਹੋ ਜਦੋਂ ਤੱਕ ਤੁਹਾਨੂੰ ਕੋਈ ਸੇਕ ਨਹੀਂ ਲੱਗਾ, ਜਦੋਂ ਸੇਕ ਲੱਗੇਗਾ ਨਾ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੇਰੇ ਨਾਲ ਵੈਰ ਕਰਨ ਦਾ ਫਲ ਕੀ ਹੈ। ਹੁਣ ਤਾਂ ਗੱਲਾਂ ਕਰ ਰਹੇ ਹੋ ਵੀ ਤੁਸੀਂ ਵੈਰ ਕਰਕੇ ਕੀ ਕਮਾ ਲਿਆ, ਕੀ ਖੱਟ ਲਿਆ, ਮੈਨੂੰ ਇਹ ਕਹਿੰਦੇ ਹੋ। ਕਹਿ ਲੋ ਕੋਈ ਗੱਲ ਨੀ, ਸੱਚ ਹੀ ਕਹਿ ਰਹੇ ਹੋ ਤੁਸੀਂ, ਪਰ ਉਦੋਂ ਤੱਕ ਸੱਚ ਕਹਿ ਰਹੇ ਹੋ ਜਦੋਂ ਤੱਕ ਤੁਹਾਨੂੰ ਕੋਈ ਸੇਕ ਨੀ ਲੱਗਾ। ਜਦੋਂ ਤੁਹਾਨੂੰ ਕੋਈ ਸੇਕ ਲੱਗੇਗਾ ਨਾ ਫਿਰ ਪਤਾ ਲੱਗੇਗਾ ਕਿ ਮਿਹਰਬਾਨ ਨਾਲ ਵੈਰ ਕਮਾ ਕੇ ਤੁਹਾਨੂੰ ਕੀ ਫਲ ਮਿਲਿਆ ਹੈ।
ਸੁਖ ਮੈਂ ਸੁਭ ਤੋ ਚਿੰਤ ਨਾ ਕਾਏ, ਨਹੀਂ ਪਿਤਾ ਤੇ ਕੁਛ ਬਣ ਆਏ।
ਸੁਖ ਨਾਲ ਸੌਂਦੇ ਆਪਣਿਆਂ ਮਹਿਲਾਂ ਚ, ਆਪਣਿਆਂ ਮੰਦਰਾਂ ਚ, ਤੁਹਾਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ, ਮੇਰੇ ਪਿਤਾ ਕੋਲੋਂ ਨਹੀਂ ਕੁਝ ਬਣ ਸਕਿਆ, ਮੇਰਾ ਪਿਤਾ ਵਾਕਈ ਕੁਝ ਨਹੀਂ ਕਰ ਸਕਿਆ, ਪ੍ਰਿਥਵੀ ਚੰਦ ਉਹਦੇ ਕੋਲੋਂ ਨਹੀਂ ਕੁਝ ਬਣ ਸਕਿਆ।
ਕਹਿ ਭੇਜਿਓ ਮੁਝ ਪ੍ਰਭ ਜਬ ਅੰਤ, ਹੇ ਸੁਤ ਜਾਨੋ ਸਕਲ ਮੇਰ ਤੰਤ।
ਮੇਰੇ ਪਿਤਾ ਕੋਲੋਂ ਤੁਹਾਡਾ ਕੁਝ ਨਹੀਂ ਬਣ ਸਕਿਆ, ਪਰ ਮੇਰੇ ਪਿਤਾ ਨੇ ਮਰਨ ਸਮੇਂ ਜਦੋਂ ਉਹਨਾਂ ਦਾ ਅੰਤਲਾ ਸਮਾਂ ਸੀ, ਉਹਨਾਂ ਨੇ ਮੈਨੂੰ ਹੁਕਮ ਕਰਕੇ ਭੇਜਿਆ ਸੀ ਕਿ ਹੇ ਪੁੱਤਰ, ਤੂੰ ਸਾਰਾ ਬਿਰਤੰਤ ਚੰਗੀ ਤਰ੍ਹਾਂ ਜਾਣਦਾ ਹੈ, ਤੈਨੂੰ ਸਾਰੇ ਬਿਰਤੰਤ ਦਾ ਚੰਗੀ ਤਰ੍ਹਾਂ ਪਤਾ ਹੈ।
ਜਿਉਂ ਕਿਉਂ ਕਰ ਪਲਟਾ ਲਿਓ ਮੇਰੋ, ਸਭ ਜਗ ਗੁਰਤਾਪਨੀ ਏਰੋ।
ਕਿਵੇਂ ਕਿਵੇਂ ਕਰਕੇ ਤੂੰ ਮੇਰਾ ਪਲਟਾ ਲੈਣਾ, ਮੇਰਾ ਬਦਲਾ ਲੈਣਾ ਹੈ, ਗੁਰੂ ਹਰਗੋਬਿੰਦ ਸਾਹਿਬ ਕੋਲੋਂ, ਗੁਰੂ ਅਰਜਨ ਸਾਹਿਬ ਕੋਲੋਂ ਮੇਰਾ ਪਲਟਾ ਬਦਲਾ ਲੈਣਾ, ਤੇ ਸਾਰੇ ਜਗਤ ਦੀ ਗੁਰਤਾ ਮੈਂ ਚਾਹੁੰਦਾ ਕਿ ਆਉਣ ਵਾਲੇ ਸਮੇਂ ਚ ਤੈਨੂੰ ਪ੍ਰਾਪਤ ਹੋਵੇ, ਗੁਰਿਆਈ ਤੈਨੂੰ ਪ੍ਰਾਪਤ ਹੋਵੇ। ਇਹ ਹੁਕਮ ਮੇਰਾ ਪਿਤਾ ਮਰਨ ਸਮੇਂ ਮੈਨੂੰ ਕਰਕੇ ਗਿਆ।
ਸੁਤ ਪਿਤ ਕੋ ਕਹਿ ਕੈਦ ਕਰਾਂ ਮੈਂ
ਹੁਣ ਕਹਿ ਕੇ, ਮੇਰੇ ਪਿਤਾ ਜੀ ਵੀ ਇਹ ਕਹਿ ਗਏ ਸਨ ਕਿ ਇਹਨਾਂ ਪਿਓ ਪੁੱਤਰਾਂ ਦੋਹਾਂ ਨੂੰ ਪਕੜ ਕੇ ਕੈਦ ਕਰਾ ਦੇਵੀ।
ਕਹਿ ਉਪਾਏ ਤੇ ਪ੍ਰਾਣ ਗਵਾਵਾਂ,
ਜਾਂ ਫਿਰ ਇਹੋ ਜਿਹਾ ਉਪਾ ਕਰੀ ਕਿ ਇਹਨਾਂ ਦੇ ਪ੍ਰਾਣ ਹੀ ਘਾਤ ਕਰ ਦੇ, ਇਹਨਾਂ ਦੇ ਪ੍ਰਾਣ ਹੀ ਕੱਢ ਦੇਵੀ।
ਵਸਤ ਪਿਤਾ ਮੈਂ ਕੀ ਲੇ ਉਸਾਰੀ, ਤੋ ਸੁਪੁੱਤਰ ਹੋਵੇ ਸੁਖਕਾਰੇ।
ਤੂੰ ਆਪਣੇ ਦਾਦੇ ਦੀ ਸਾਰੀ ਵਸਤੂ ਸੰਭਾਲ ਲਵੇ, ਤੇਰੇ ਦਾਦਾ ਸਨ ਗੁਰੂ ਰਾਮਦਾਸ ਜੀ, ਉਹਨਾਂ ਦੀ ਸਾਰੀ ਵਸਤੂ ਉਹਨਾਂ ਦੀ ਸਾਰੀ ਸੰਪਦਾ ਤੂੰ ਸੰਭਾਲ ਲਵੇਂ, ਤੇ ਮਿਹਰਬਾਨ ਤਾਂ ਤੂੰ ਸ੍ਰੇਸ਼ਟ ਪੁੱਤਰ ਕਹਾਵੇਂਗਾ, ਪੁੱਤਰਾਂ ਚੋਂ ਤਾਂ ਸੁਪੁੱਤਰ ਕਹਾਵੇਂਗਾ ਜੇ ਤੂੰ ਆਪਣੇ ਦਾਦੇ ਦੀ ਸਾਰੀ ਵਸਤੂ ਸੰਭਾਲ ਲਵੇਂ।
ਪ੍ਰਾਨ ਜਾਨ ਲੋ ਮਿਲੋ ਨਾ ਕਬੈ,
ਹੁਕਮ ਮਰਨ ਸਮੇਂ ਮੇਰਾ ਪਿਤਾ ਕਰਕੇ ਗਿਆ, ਤੇ ਮੈਂ ਆਪਣੇ ਪਿਓ ਦਾ ਬਚਨ ਕਿਉਂ ਨਾ ਮੰਨਾਂ। ਮੈਂ ਤਾਂ ਉਹਦੇ ਬਚਨ ਜ਼ਰੂਰ ਮੰਨਾਂਗਾ ਜਿਹੜਾ ਮਰਨ ਸਮੇਂ ਵੀ ਉਹਨੇ ਨਹੀਂ ਛੱਡਿਆ, ਤੇ ਹੁਣ ਮੇਰਾ ਪ੍ਰਾਨ ਜਾਣ ਤੱਕ ਕਿ ਭਾਵੇਂ ਮੇਰੇ ਦਮ ਚਲੇ ਜਾਣ, ਪਰ ਹਰਗੋਬਿੰਦ ਜੀ ਮੇਰਾ ਤੁਹਾਡੇ ਨਾਲ ਕਦੇ ਮੇਲ ਨਹੀਂ ਹੋ ਸਕਦਾ, ਮੈਂ ਕਦੇ ਤੁਹਾਨੂੰ ਨਹੀਂ ਮਿਲਾਂਗਾ।
ਇਹ ਉਪਦੇਸ਼ ਧਰੋਂ ਮੈਂ ਸਬੈ,
ਮੇਰੇ ਬਾਪ ਨੇ ਮਰਨ ਸਮੇਂ ਜੋ ਉਪਦੇਸ਼ ਦਿੱਤਾ ਸੀ ਨਾ ਮੈਨੂੰ, ਸਾਰੀ ਜ਼ਿੰਦਗੀ ਮੈਂ ਉਪਦੇਸ਼ ਨਹੀਂ ਛੱਡਣਾ। ਆਪਣੇ ਪਿਤਾ ਦਾ ਉਪਦੇਸ਼ ਸਾਰੀ ਜ਼ਿੰਦਗੀ ਆਪਣੇ ਹਿਰਦੇ ਚ ਵਸਾ ਕੇ ਕਮਾਉਣਾ।
ਅਬ ਮੈਂ ਲਾਗਿਓ ਰਚਨੀ ਉਪਾਏ, ਤੋ ਮੈਂ ਸੁਦਾ ਸਰ ਤੇ ਨਿਕਸਾਏ।
ਮੈਂ ਉਪਾਅ ਰਚ ਰਿਹਾ ਤੇ ਐਸਾ ਉਪਾਅ ਰਚ ਰਿਹਾ ਕਿ ਤੁਹਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਚੋਂ ਕੱਢਣ ਦੀ ਤਿਆਰੀ ਕਰ ਰਿਹਾ। ਬਸ ਹੁਣ ਤਿਆਰੀ ਕਰ ਲੋ ਹਰਗੋਬਿੰਦ ਜੀ, ਹੁਣ ਮੈਂ ਤੁਹਾਨੂੰ ਬਹੁਤਾ ਸਮਾਂ ਅੰਮ੍ਰਿਤਸਰ ਨਗਰ ਚ ਨਹੀਂ ਰਹਿਣ ਦੇਣਾ, ਹੁਣ ਤੁਹਾਨੂੰ ਸ੍ਰੀ ਅੰਮ੍ਰਿਤਸਰ ਨਗਰ ਵਿਚੋਂ ਕੱਢਣ ਦਾ ਮੈਂ ਉਪਾਅ ਕਰ ਰਿਹਾ।
ਪਰ ਉਹ ਕੈਦ ਕਹਿ ਜਾਓ ਪਲਾਏ,
ਜਾਂ ਤਾਂ ਹੁਣ ਤੁਸੀਂ ਪਕੜ ਕੇ ਕੈਦ ਚ ਪਾਏ ਜਾਓਗੇ, ਤੇ ਜੇ ਤੁਸੀਂ ਕੈਦ ਤੋਂ ਬਚਣਾ ਚਾਹੁੰਦੇ ਹੋ ਤੇ ਫਿਰ ਅੰਮ੍ਰਿਤਸਰ ਨਗਰ ਛੱਡ ਕੇ ਕਿਤੇ ਹੋਰ ਦੌੜ ਜਾਓ, ਹੋਰ ਭੱਜ ਜਾਓ।
ਤਬ ਸੁਪੁੱਤਰ ਤਾਂ ਮੁਝ ਬਣੇ ਆਏ,
ਜਦੋਂ ਮੈਂ ਤੁਹਾਨੂੰ ਭਜਾ ਦਿਆਂਗਾ ਜਾਂ ਤੁਹਾਨੂੰ ਕੈਦ ਕਰਾਵਾਂਗਾ, ਫਿਰ ਮੈਂ ਸੁਪੁੱਤਰ ਕਹਾਵਾਂਗਾ ਆਪਣੇ ਪਿਤਾ ਦਾ, ਫਿਰ ਮੈਨੂੰ ਸ੍ਰੇਸ਼ਟ ਪੁੱਤਰ ਕਿਹਾ ਜਾਵੇਗਾ।
ਮਹਾਂਪੁਰਖ ਪੂਰਨ ਪਿਤ ਮੇਰੇ, ਕਹੇ ਬਾਤੋਂ ਸੱਚ ਬਡੇਰੇ।
ਮੇਰਾ ਪਿਤਾ ਬੜਾ ਵੱਡਾ ਮਹਾਂਪੁਰਖ ਸੀ, ਬਾਬਾ ਮਿਹਰਬਾਨ ਜੀ ਪ੍ਰਿਥੀ ਚੰਦ ਬਾਰੇ ਕਹਿੰਦੇ, ਮੇਰਾ ਪਿਤਾ ਬੜਾ ਵੱਡਾ ਮਹਾਂਪੁਰਖ ਸੀ, ਬੜਾ ਵੱਡਾ ਧਨੰਤਰ ਮਹਾਂਪੁਰਖ ਵਿਦਵਾਨ ਬ੍ਰਹਮ ਗਿਆਨੀ ਸੀ। ਉਹ ਜੋ ਆਪਣੀ ਰਸਨਾ ਤੋਂ ਕਹਿੰਦਾ ਸੀ ਸੱਚ ਹੁੰਦਾ ਸੀ, ਜੋ ਕਹਿ ਦਿੰਦਾ ਸੀ ਉਹ ਸੱਚ ਹੁੰਦਾ ਸੀ।
ਅੰਤ ਸਮੇਂ ਮੈਂ ਜਥਾ ਉਚਾਰਾ, ਸੋ ਸ਼ੁਭ ਮੈਂ ਲੱਖ ਅੰਗੀਕਾਰਾ।
ਅਗਲੇ ਸਮੇਂ ਮੇਰੇ ਪਿਤਾ ਨੇ ਜਿਹੜੇ ਬਚਨ ਕਹੇ ਸਨ ਉਹ ਬਚਨਾਂ ਨੂੰ ਮੈਂ ਸੁਖਦਾਈ ਜਾਣ ਕੇ ਉਹਨਾਂ ਨੂੰ ਅੰਗੀਕਾਰ ਕੀਤਾ। ਹੁਣ ਮੈਂ ਉਹ ਬਚਨ ਨਹੀਂ ਛੱਡਣੇ ਜਿਹੜੇ ਮੇਰੇ ਪਿਤਾ ਨੇ ਅੰਤਲੇ ਸਮੇਂ ਮੈਨੂੰ ਕਹੇ ਸਨ।
ਪਿਤਾ ਪੁੱਤਰ ਤੁਮ ਲਾਜ ਨਾ ਧਰੋ, ਮੇਲ ਕਰਨ ਬੋ ਬਾਰੇ ਉਚਰੋ।
ਤੁਹਾਨੂੰ ਪਿਓ ਪੁੱਤਰ ਦੋਹਾਂ ਨੂੰ ਲਾਜ ਨਹੀਂ ਆਉਂਦੀ, ਨਾ ਤੁਹਾਡੇ ਪਿਤਾ ਨੂੰ ਲਾਜ ਆਈ ਤੇ ਨਾ ਤੁਹਾਨੂੰ। ਤੁਸੀਂ ਹਰ ਵਕਤ ਮੇਲ ਦੀਆਂ ਹੀ ਗੱਲਾਂ ਕਰਦੇ ਹੋ ਵੀ ਅਸੀਂ ਚੱਲ ਕੇ ਮੁਲਾਕਾਤ ਕਰ ਲਈਏ, ਪਹਿਲਾਂ ਤੁਹਾਡੇ ਪਿਤਾ ਜੀ ਕਰਦੇ ਰਹੇ ਤੇ ਹੁਣ ਉਹੀ ਰਸਤਾ ਇੱਥੇ ਤੁਸੀਂ ਚੱਲ ਰਹੇ ਹੋ।
ਪੁਰੀ ਪਿਤਾ ਮੈਂ ਕੀ ਸਭ ਛੀਨ, ਲਗੇ ਕਹਾਵਨ ਗੁਰੂ ਪ੍ਰਬੀਨ।
ਮੇਰੇ ਪਿਤਾਮਾ ਧੰਨ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਸਾਡੇ ਕੋਲੋਂ ਖੋਈ ਹੈ, ਉਹਦਾ ਹੱਕ ਸਾਡਾ ਸੀ। ਮੇਰਾ ਪਿਤਾ ਵੱਡਾ ਪੁੱਤਰ ਸੀ ਗੁਰੂ ਰਾਮਦਾਸ ਜੀ ਦਾ, ਪਰ ਉਹ ਹੱਕ ਤੁਸੀਂ ਸਾਡੇ ਕੋਲੋਂ ਖੋਹ ਕੇ ਤੇ ਆਪਣੇ ਆਪ ਨੂੰ ਉਸ ਨਗਰੀ ਵਿਚ ਗੁਰੂ ਕਹਾਣਾ ਸ਼ੁਰੂ ਕਰ ਦਿੱਤਾ ਹੈ।
ਪਿਤਾ ਕਿਰਪਾਲ ਨਾ ਮਨ ਮੈਂ ਲਿਆਏ, ਨਾ ਤਾਂ ਸੁਲੀ ਠਿਗ ਦੇਤ ਗਾਏ।
ਮੇਰਾ ਪਿਓ ਹੀ ਬੜਾ ਕਿਰਪਾਲੂ, ਉਹਦੇ ਅੰਦਰ ਦਇਆ ਹੀ ਬੜੀ ਸੀ ਮੇਰੇ ਪਿਤਾ ਦੇ ਅੰਦਰ, ਨਹੀਂ ਤਾਂ ਉਹਨੇ ਸੁਲੀ ਖਾਂ ਨੂੰ ਕਹਿ ਕੇ ਤੇਰੇ ਪਿਤਾ ਨੂੰ ਉਦੋਂ ਹੀ ਫੜਾ ਦੇਣਾ ਸੀ। ਉਹ ਤਾਂ ਮੇਰਾ ਪਿਤਾ ਕਿਰਪਾਲੂ ਸੀ, ਉਹਦੇ ਮਨ ਚ ਦਇਆ ਬੜੀ ਸੀ, ਕਰੁਣਾ ਬੜੀ ਸੀ, ਨਹੀਂ ਤਾਂ ਉਹਨੇ ਤੁਹਾਡੇ ਪਿਤਾ ਨੂੰ ਸੁਲੀ ਖਾਂ ਨੂੰ ਕਹਿ ਕੇ ਪਹਿਲਾਂ ਹੀ ਪਕੜਾ ਦੇਣਾ ਸੀ।
ਅਬ ਮੈਂ ਕਰੋ ਸੰਘਾਰਨ ਤੋਏ, ਨੀਕੋ ਮੇਲ ਤਿਸੀ ਦਿਨ ਹੋਏ।
ਗੋਬਿੰਦ ਸਾਹਿਬ ਜੀ, ਹੁਣ ਮੇਰਾ ਮੇਲ ਉਸੇ ਦਿਨ ਹੀ ਹੋਵੇਗਾ ਤੁਹਾਡੇ ਨਾਲ ਜਦੋਂ ਮੈਂ ਤੁਹਾਡੇ ਪ੍ਰਾਣ ਘਾਤ ਕਰਾਂਗਾ, ਜਦੋਂ ਮੈਂ ਤੁਹਾਡਾ ਸੰਘਾਰ ਕਰਾਂਗਾ, ਉਦੋਂ ਹੀ ਹੁਣ ਮੇਰਾ ਤੁਹਾਡੇ ਨਾਲ ਮੇਲ ਹੋਵੇਗਾ, ਏਦਾਂ ਹੁਣ ਮੇਲ ਨਹੀਂ ਹੋਣ ਵਾਲਾ।
ਉਹ ਕਪਟੀ ਬਾਹਰ ਮਦਰਾਏ ਇਮ ਤੁਮ ਪਿਤਾ ਸੀਤ ਤੋਂ ਪਾਏ।
ਤੁਹਾਡਾ ਹਿਰਦਾ ਕਪਟੀ ਹੈ ਤੇ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੋ। ਇਹ ਸਿੱਖਿਆ ਤੁਹਾਨੂੰ ਤੁਹਾਡੇ ਪਿਤਾ ਨੇ ਦਿੱਤੀ, ਗੁਰੂ ਅਰਜਨ ਸਾਹਿਬ ਨੇ, ਕਿ ਹਿਰਦਾ ਕਪਟੀ ਤੇ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੋ, ਮਧਰਾਈ ਬੋਲ ਬੋਲਦੇ ਹੋ। ਇਹ ਸਿੱਖਿਆ ਤੁਹਾਨੂੰ ਤੁਹਾਡੇ ਪਿਤਾ ਕੋਲੋਂ ਮਿਲੀ ਹੈ।
ਸੁਣ ਸਿੱਖਣ ਪਾ ਕ੍ਰੋਧ ਵਿਸਾਲਾ, ਕਹਿਰ ਗੁਰਨ ਬਦ ਨਿੰਦ ਕੁਚਾਲਾ।
ਉਸ ਵਕਤ ਜਦੋਂ ਸਿੱਖਾਂ ਨੇ ਗੱਲਾਂ ਸੁਣੀਆਂ, ਮਿਹਰਬਾਨ ਬੋਲ ਰਿਹਾ, ਗੁਰੂ ਹਰਗੋਬਿੰਦ ਸਾਹਿਬ ਵੀ ਕੋਲ ਬੈਠੇ ਸੁਣ ਰਹੇ ਨੇ, ਸਿੱਖਾਂ ਕੋਲੋਂ ਨਹੀਂ ਸਹੀਆਂ ਗਈਆਂ ਗੱਲਾਂ, ਸਤਿਗੁਰਾਂ ਦੀ ਸ਼ਾਨ ਖਿਲਾਫ ਬੋਲ ਰਿਹਾ ਮਿਹਰਬਾਨ, ਸਿੱਖਾਂ ਕੋਲੋਂ ਨਾ ਸਹਿਆ ਗਿਆ। ਬੜੇ ਗੁੱਸੇ ਚ ਆ ਗਏ ਸਿੱਖ ਕਿ ਕਹਿਰ ਗੁਰਨ ਬੜ ਨਿੰਦ ਕੁਚਾਲਾ, ਗੁਰੂ ਸਾਹਿਬ ਜੀ ਦੀ ਕੁਚਾਲ ਨਿੰਦਾ ਕਰ ਰਿਹਾ, ਇਹ ਬੜਾ ਵੱਡਾ ਕਹਿਰ ਕਰ ਰਿਹਾ।
ਜੇਠਾ ਸਿੱਖ ਪਿਰਾਣਾ ਆਦਿ ਉਦਤ ਪਏ ਕਰਦੇ ਹਿਤ ਬਾਦ।
ਭਾਈ ਜੇਠੇ ਨੇ ਕਮਰ ਕੱਸਾ ਕਰ ਲਿਆ, ਭਾਈ ਪੁਰਾਣੇ ਨੇ ਵੀ ਆਪਣੀਆਂ ਬਾਹਾਂ ਵਾਲ ਲਈਆਂ ਵੀ ਜੇ ਇਸ਼ਾਰਾ ਮਿਲ ਜੇ ਤੇ ਹੁਣੇ ਮਿਹਰਬਾਨ ਨੂੰ ਫੜ ਕੇ ਇਹਨੂੰ ਦੱਸ ਦਈਏ ਕਿ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਿੰਦਾ ਕਿਵੇਂ ਕਰਦਾ।
ਜੇ ਲੜ ਪਰ ਇਸ ਗੱਲ
ਬਸ ਗੁਰੂ ਹਰਗੋਬਿੰਦ ਸਾਹਿਬ ਜੀ ਉੱਠ ਪੈਣ ਨਾ ਅੱਗੋਂ ਮਾੜਾ ਜਿਹਾ, ਬਸ ਇਸ਼ਾਰਾ ਹੀ ਕਰ ਦੇਣ ਤੇ ਸਤਿਗੁਰਾਂ ਤੋਂ ਪਹਿਲਾਂ ਝਪਟ ਮਾਰ ਕੇ ਅਸੀਂ ਇਹਨੂੰ ਫੜ ਲੈਣਾ।
ਨੀਕੀ ਸੀਕ ਬਣਾਏ ਸੁਦੈ,
ਹੁਣ ਚੰਗੀ ਤਰ੍ਹਾਂ ਸਿੱਖਿਆ ਦੇਵਾਂਗੇ, ਸਮਝਾਵਾਂਗੇ। ਜੇ ਪਿਆਰ ਨਾਲ ਨੀ ਸਮਝਦਾ, ਬੇਨਤੀ ਨਾਲ ਨੀ ਸਮਝਦਾ, ਤੇ ਫਿਰ ਦੂਜੇ ਢੰਗ ਨਾਲ ਸਮਝਾਵਾਂਗੇ। ਭਾਈ ਜੇਠੇ ਪੁਰਾਣੇ ਨੇ ਤਿਆਰੀ ਕਰ ਲਈ, ਪਰ ਗੁਰੂ ਸਾਹਿਬ ਦਾ ਇਸ਼ਾਰਾ ਚਾਹੁੰਦੇ ਨੇ ਕਿ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਵਾਦ ਕਰਨ ਵਾਸਤੇ ਥੋੜਾ ਜਿਹਾ ਵੀ ਉੱਠੇ, ਇਸ਼ਾਰਾ ਹੀ ਹੋ ਗਿਆ ਮਾੜਾ ਜਿਹਾ ਸਤਿਗੁਰਾਂ ਦਾ, ਤੇ ਹੁਣੇ ਇਹਨੂੰ ਮਿਹਰਬਾਨ ਨੂੰ ਸਿੱਖਿਆ ਸਿਖਾ ਦੇਵਾਂਗੇ।
ਕੁਛ ਬੋਲਣ ਕੋ ਜਦੋਂ ਲਾਗੇ ਨਿਸ਼ਟੁਰ ਬਾਗ ਕੋਪ ਮੈਂ ਪਾਗੇ।
ਜਦੋਂ ਕੁਝ ਬੋਲਣ ਲੱਗੇ ਨਾ ਭਾਈ ਜੇਠਾ ਜੀ ਹੁਣੇ ਗੁੱਸੇ ਵਿਚ ਆ ਗਏ, ਬਹੁਤ ਜ਼ਿਆਦਾ ਗੁੱਸਾ ਆ ਗਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਰੇ ਏਦਾਂ ਦੇ ਸ਼ਬਦ ਵਰਤ ਰਿਹਾ ਮਿਹਰਬਾਨ, ਤੇ ਬੋਲਣ ਵਾਸਤੇ ਜਦੋਂ ਉਦਤ ਹੋਏ ਗੁੱਸੇ ਵਿਚ ਆ ਕੇ ਬੋਲਣ ਲੱਗੇ।
ਸ੍ਰੀ ਗੁਰੂ ਹਰਗੋਬਿੰਦ ਹਟਾਏ ਹਮ ਚੱਲ ਕਰ ਡੇਰੇ ਇਸੇ ਆਏ।
ਸਿੱਖਾਂ ਦਾ ਗੁੱਸਾ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਹਟਾ ਦਿੱਤਾ ਸਿੱਖਾਂ ਨੂੰ। ਭਾਈ ਜੇਠਾ ਜੀ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਸਿੱਖੋ ਸ਼ਾਂਤ ਹੋ ਜਾਓ, ਅਸੀਂ ਚੱਲ ਕੇ ਆਇਆ ਇਹਨਾਂ ਦੇ ਡੇਰੇ ਤੇ, ਇਹ ਨਹੀਂ ਆਏ ਸਾਡੇ ਕੋਲ, ਅਸੀਂ ਇਹਨਾਂ ਦੇ ਡੇਰੇ ਤੇ ਚੱਲ ਕੇ ਇਹਨਾਂ ਦੇ ਕੋਲ ਆਏ ਹਾਂ।
ਹਰ ਖਾਵਨ ਕਹਿ ਕੋ ਪੀਉ ਪਾਵਨ,
ਇਹ ਦੱਸੋ ਵੀ ਆਪਾਂ ਇਹਨਾਂ ਨੂੰ ਖੁਸ਼ ਕਰਨ ਆਏ ਆ ਕਿ ਰਸਾਣ ਆਏ ਆ। ਮਹਾਰਾਜ ਜੀ ਸਿੱਖਾਂ ਨੂੰ ਪੁੱਛਦੇ, ਕਹਿੰਦੇ ਆਪਾਂ ਇਹਨਾਂ ਨੂੰ ਖੁਸ਼ ਕਰਨ ਵਾਸਤੇ ਪ੍ਰਸੰਨ ਕਰਨ ਲਈ ਆਏ ਆ ਜਾਂ ਇਹਨਾਂ ਦੇ ਹਿਰਦੇ ਚ ਹੋਰ ਗੁੱਸਾ ਪੈਦਾ ਕਰਨ ਵਾਸਤੇ ਆਏ ਆ।
ਮੈਂ ਤੁਮ ਕੀਜੈ ਕਛੋ ਅਲਾਵਨ,
ਜੋ ਭਾਈ ਜੇਠਾ ਜੀ ਹੁਣੀ ਤੁਸੀਂ ਨੀ ਕੁਝ ਬੋਲਣਾ, ਸ਼ਾਂਤ ਹੋ ਕੇ ਚੁੱਪ ਹੋ ਕੇ ਬੈਠ ਜਾਓ।
ਇਮ ਦਾਸਨ ਕੋ ਬਰਜ ਬਦੇਰੇ ਪਕੜੇ ਆਪ ਚਰਨ ਤਿਸਕੇਰੇ।
ਆਪਣੇ ਦਾਸਾਂ ਨੂੰ ਵਰਜ ਕੇ ਨਾ ਸਿੱਖਾਂ ਨੂੰ ਸ਼ਾਂਤ ਕਰਕੇ ਬਿਠਾ ਕੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬਾਬੇ ਮਿਹਰਬਾਨ ਦੇ ਚਰਨ ਫੜ ਲਏ। ਅੱਤ ਦੀ ਨਿਮਰਤਾ ਹਲੀਮੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਗੁਰਸਿੱਖਾਂ ਨੂੰ ਨਿਮਰਤਾ ਰੱਖਣੀ ਸਿਖਾ ਰਹੇ ਨੇ ਕਿ ਮਿਹਰਬਾਨ ਕਿੱਦਾਂ ਦੇ ਬੋਲ ਕਬੋਲ ਪਿਆ ਬੋਲਦਾ ਹੈ। ਤੇ ਸੁਣ ਕੇ ਛੇਵੇਂ ਪਾਤਸ਼ਾਹ ਚ ਰੰਚਕ ਭਰ ਵੀ ਅਵੇਸ਼ ਨਹੀਂ ਆਇਆ। ਅੱਜ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਸੰਬੰਧ ਨਾਤੇ ਇੱਕ ਥੋੜੇ ਜੇ ਖਰਵੇ ਬੋਲ ਕਰਕੇ ਟੁੱਟਦਿਆਂ ਦੇਰੀ ਨਹੀਂ ਲੱਗਦੀ। ਸਤਿਗੁਰੂ ਜੀ ਉਹਨਾਂ ਸੰਬੰਧੀਆਂ ਨੂੰ ਭਾਈ ਕਿ ਆਪਸੀ ਸਹਿਚਾਰ ਭਾਵ ਨਾਲ ਸੰਬੰਧੀ ਨਾਤੇ ਵੀ ਕਿਵੇਂ ਨਿਭਾਉਣੇ ਨੇ, ਰਿਸ਼ਤੇਦਾਰੀਆਂ ਵੀ ਕਿਵੇਂ ਨਿਭਾਉਣੀਆਂ ਨੇ, ਉਹਦੇ ਵਾਸਤੇ ਕਈ ਵਾਰੀ ਵੱਡਿਆਂ ਭਰਾਵਾਂ ਦੇ ਕਬੋਲ ਵੀ ਸਹਾਰਨੇ ਪੈਣ ਤੇ ਛੋਟਿਆਂ ਨੂੰ ਸਹਾਰ ਲੈਣੇ ਚਾਹੀਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਮਿਹਰਬਾਨ ਜੀ ਦੇ ਚਰਨ ਫੜ ਲਏ ਤੇ ਚਰਨ ਪਕੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ,
ਭਰਾਤਾ ਬੈ ਮੈਂ ਜੇ ਛਿਟ
ਆਜ ਕਹਿੰਦੇ, ਭਰਾ ਜੀ ਵੀਰ ਜੀ ਤੁਸੀਂ ਵੱਡੇ ਹੋ, ਤੁਸੀਂ ਵੱਡੇ ਹੋ ਬਾਬਾ ਮਿਹਰਬਾਨ ਜੀ, ਭਰਾ ਜੀ ਤੁਸੀਂ ਉਮਰ ਕਰਕੇ ਵੱਡੇ ਹੋ।
ਪੁੱਤਰ ਤੋਏ ਸਮੁਖ ਨਾ ਕਹਿ,
ਤੁਹਾਡੇ ਸਾਹਮਣੇ ਕੋਈ ਜਵਾਬ ਨਹੀਂ ਦੇ ਸਕਦੇ। ਵੱਡਾ ਭਰਾ ਤਾਂ ਪਿਤਾ ਦੇ ਬਰਾਬਰ ਹੁੰਦਾ, ਪਿਓ ਸਾਹਮਣੇ ਥੋੜੀ ਬੋਲਿਆ ਜਾਂਦਾ। ਤੁਸੀਂ ਵੱਡੇ ਭਰਾਤਾ ਹੋ, اسی تواڈے سامنے کچھ نہیں بول سکدے
تو بیچارو تیاگو کرود
پھر بھی تسی بیچار کرو بابا جی پھر بھی اپنے اندر بیچارو تے اپنے ہردے دا آ جڑا غصہ ہے کرود ہے اینو تیاگ دیو
ہوت کرود تے نر بن بود
غصے نال بندے دی بدھی ماری جاندی ہے جدوں غصہ ہوندا نا کرود ہوندا ہے کرود کر کے انسان بودھ بنا ہو جاندا ہے اودی بدھی پرست ہو جاندی ہے جنہ اندر کرود آ جائے
کل مل ار کلہا کو مولا
پاپاں دا تے لڑائیاں دا مول ہے کرود گرو ارجن صاحب دے بھی بچن نے ہے کل بول کرودھن کدنچ کرونا نا اوپر جتے ہے کل مول کرودھن کل نام ہے کل ہے دا لڑائی دا ہے لڑائیاں دا مول جھگڑیاں دا مول ہے غصہ کرود مہاراج سچی پاتشاہ جی کہندے بابا جی اے کالمل تے لڑائیاں دا مول ہے کرود
کرود دھرم تے کر پرتکول
جیڑا کرود ہے نا اے دھرم تو الٹا کر دیندا ہوت کرود تے دھرم وپنگا استھت دھرم کھما کے سنگا جدوں کھما کر دیو کسے نوں تے دھرم ٹک جاندا ہے دھرم نشٹ کدوں ہوندا جدوں کوئی غصہ دھارن کر لے کرود کر لے مہاراج جی کہندے کرود نال دھرم پرتکول ہو جاندا ہے الٹ ہو جاندا ہے
کرودی پر نرک میں جائے
کرودی ہے وہ نرکاں وچ جا کے پیندا کرود جڑا وہ نرکاں وچ جا سٹدا ہے
کرے انچتی کرودی تائے
انوچت کام بھی کرودی کر دیندا وہ اے نہیں ویکھدا کہ میرا بھرا ہے سامنے باپ ہے ماں ہے پتا ہے کسے دی وہ پھر شرم نہیں کردا جڑا کرودی انسان ہے وہ پھر انوچت کام بھی کر دیندا ہے
پر میں سدن اپنے لیجے اپر وقت ایسو کہہ دیجے
آؤ تہاڈا نگر امرتسر صاحب اسی کدوں کہنے ہیں ساڈا وہ تہاڈا ہی ہے تے تسی آؤ سری امرتسر نگر چ اپنا نگر سنبھالو اور بھی جے کوئی وستو چاہیے ہے وہ سانو کہو اسی سب کچھ تہانوں دین نو تیار ہاں
کارن رسکو دیو بتائی اسے تمہیں رکھائے
اپنے غصے دا کارن تا دسو بھی تسی غصہ کیوں تاریا ہوا غصے دا کارن تا دسو جے تہانوں کوئی کارن دس نظر آندا غصے دا تے تسی دسو اسی او کارن دور کر دنے اور تہانوں خوش کرانگے
پاچھل بات نر دے بچارو جم ہوئے شانت تتھا نردارو
پچھلی گل نہ کوئی اپنے من چ بچارو جو پیچھے ہویا سو بیت گیا ہن تسی شانت ہوو شانت ہو کے اپنے من چ بویکی بنو
سن سکھن دش نین تریرے مہربان کر کرود کنیرے
جویں پادشاہ جدوں بولے نا اے مہاراج جی وال تا نہیں ویکھیا انہیں غصے نال جڑے لاگے سکھ بیٹھے سی انہاں ول غصے ول ویکھدا غصے نال اکھاں بھر کے تریڑاں دے نال لال کر کے سکھاں ول ویکھ کے غصے وچ بولدا ہے
کیوں نہ جات اٹھ کچھ ہوئے پر اے گوار کہ درگ تے پر
ہن ستگراں نوں تاں نہیں سی کہہ سکدا پتہ سی بھی جے ستگراں نوں کہیا تے لاگے سکھ پہلے ہی کمر کسا کری بیٹھے نے سکھاں نوں تریڑ کے بولیا سکھ اپنی بےدبی نرادر تا چل سکتے سن کہن لگا اٹھ کے کیوں نہیں جاندے اتھے بیٹھے گوارو نہ سمجھو کیوں نہیں اتھوں اٹھ کے چلے جاندے جی اٹھ کے نہ گئے تے اتھے ہنے کچھ نہ کچھ ہو جائے گا اتھے ہنے کچھ نہ کچھ ورت جائے گا
نہ تا ملبو اب اس ہوئے جائے رنڈ منڈ تر پرے دکھائے
تا ہنے اتھے میل ہو جانا ہے جدو تواڈے سر کھنڈ کے اتھے زمین تے ڈگے پئے نظر آئے ہن اتھے رنڈ منڈ نہ ہو جائے کتے سر وڈے ہوئے زمین تے نہ تڑفن لگ پین
آگے تخت رہت نت چھاتے اب بھر پر ہوئے بکے آتے
چھاتی تا پہلا ہی اگے کرود نال ایرکھا نال تختی سی ہن تا بڑ گئی ہے ہن پامبڑ بڑ گئے نے میرے اندر اگ دے کتے ہن پرگٹ ہو کے تسی اس اگ وچ سڑ کے خاک نہ ہو جایا جے
نیادک کے اپر کٹھورا مکھ درگ ارن لرن کو تورا
نیادک ہور بھی بڑے کٹھور بول کہے بابے مہربان نے منہ لال کر لیا اکھاں لال کر لیاں تے لڑن والا سارا تا بنا لیا بھی ہنے لڑائی کر لواں
خڑگ مشت پر دھر کر کر کے گرہ دکھائے ویرتا برکو
اپنے گاترے مہربان نے بھی کرپان پائی سی کرپان دے مٹھے تے ہاتھ دھر دھر کے گرو ہرگوبند صاحب نو اپنی ویرتا بکھاؤندا ہے چھویں پادشاہ نو ویرتا بکھاؤندا ہے جڑے مہان ویر رس دے اوتار نے اپنے کرپان دے مٹھے تے ہاتھ دھر کے اپنی ویرتا بکھان لگا ہے
دھرم ترندر تیرج تارے
اگو گرو ہرگوبند صاحب دھرم دے ترندر اینا مہان تیرج کہ مہربان دی اینی بدیکی ویکھ کے بھی ستگرو شانت بیٹھے نے
گرو چھمانند کین بچارے
ستگرو نے پھر بھی اپنے اندر بچار کیتی ہے
کہت بھئے ہم ام چت چیت گر کی کل سب ایک سمرا
پھر بھی کہیں دے بابا جی اسی نہیں چاہوں دے تو اڈے نال لڑن نہیں آئے اسی دا ملاب کرن آئے اسی چاہنے گرو کی کل ساری ایک سم ایک برابر رہے
پرارب کھوٹی ہوئے ایسے تو کس کے بس چلا نہ کیسے
جدو پرارب دی تو اڈے ورگیاں دی کھوٹی ہوئے مہاراج جی کہیں دے پھر کسے دا بس نہیں چلدا مہربان جی تہاڈی پرارب دی کھوٹی ہے تے جے پرارب دی کھوٹی ہوئے تے پھر کسے دا کوئی بس نہیں چلدا
شراپ گرو کو ہوئے ساچے پت جت تم جم چنتا راچے
پتا جی گرو جی نے جڑا شراپ دتا سی او سچ تاں ہونا ہی سی تسی اپنے پیو جویں تہاڈا چنتا چ سڑدا رہیا ہے اسی طرح تسی بھی سڑدیا زندگی کٹ لینی ہے
تتھا بنس نت چنتا ل پر پربھاو پک کر اڑد
اسی طرح مہربان جی تہاڈی انس بھی سڑدی رہے گی جیڑی تہاڈی اگے انس بنس ہوئے گی نا وہ بھی چنتا جی سڑدی رہے گی دوجے دا پربھاو ویکھ کے پرتاپ ویکھ کے وہ سڑدے ہی رہن گے اپنے من چ
جن کو اب بچ کہے گوار تم کل ہوئے سکھن انسار
ست نام
سری
یہ بچن بھی میرے ست گرا تے جدو ست گرا سکھا نو گوار کیا تے اپنے سکھا واسطے مہاراج جی نہیں سن سکتے بادشاہ کہندے میرے جنہاں سکھا نو تو گوار آخیا نا گوار تیری کل انہاں دے پیراں چ نکا رگڑیا کرے گی میرے سکھاں دے انہاں سکھاں دے پیراں وچ نکا رگڑیا کرے گی
دن کی ان کی پاہل لے سکھ پاوے چاکر ہوئے جیندا جیوا تو چلاوے
میرے انہاں سکھاں دے ہی تیری جڑی کل انس بنس ہے مہربان انہاں کولوں پاہل لے کے انہاں دے چاکر بن کے اپنا گزارا کریا کرن گے پھر اگے پرتھی چند دی بہت انس بنس نے امرت بھی چھکیا سنگاں کولوں چھکیا یہ سنگا دے سکھا دے چاکر بن کے اپنا گزارا کریا کرن گے
بن بن دین ملا ان سنگ
دین ہو کے نہ سکھا نو ملیا کرن گے
پائیں انادر گھر گھر منگ
گھر گھر وچ منگ کے انہاں نو انادر پراپت ہوئے گا ترسکار ہی ملے گا
ہموں نیورو کیوں نہ ملا
ساڈے منایا ساڈے ملایا مہربان جی تسی ساڈے نال میل نہیں کیتا
وے پوکھت میں اس کھیل
آن والے سمے وچ اداں دی کھیڈ ہوے گی تہاڈی بنس میل کریا کرے گی ساڈے سکھاں دے نال آ کے انہاں اگے ہاتھ جوڑ جوڑ کے منتاں کریا کرن گے
ملیو چاہے گر کر سو توے سکھ ہٹاویں ملے نہ کبے
تیری ہنس بنس ملنا چاہے گی پر ساڈے سکھ تیری انس بنس نو منہ نہیں لان گے مینے کہہ کے دور کر دیا کرن مینیاں دا میل نہیں کریا کرن گے ساڈے سکھ انہاں نو ہٹا دیا کرن گے
یا کر بنے کے پاول لے
جا نوکر بنن گے انہاں دے تے جا پھر انہاں کولوں پاول لے کے امرت دھاری ہون گے تاں انہاں دا گرو گھر نال میل ہووے گا
تب اے سکھ درب کو دے
اودو پھر آپ پیسے دیا کر گے انہاں نو سکھاں نو جنہاں نو تو اج مہربان گوار آکھیا نا انہاں سکھاں دے چرناں وچ نکا رگڑیا کرن گے جیجڑیاں کڈیا کرن گے تیری انس بنس دے بچے
ایم دے شراپ اٹھے گر پورے جن کے انگ سہاوت رورے
ایتھاں دا آون والے سمے وچ جڑا ورتارا ورتنا سی او بچن کہہ کے گرو ہرگوبند صاحب سچے پاتشاہ مہاراج جی اٹھ کھلوتے نے
باد کات سو بولت رہے ਬਹੁਤ ਨਾ ਉੱਤਰ ਸ੍ਰੀ ਗੁਰ ਕਹਿਓ।
ਸਤਿਗੁਰੂ ਜੀ ਜਿਨ੍ਹਾਂ ਦੇ ਅੰਗ ਬੜੇ ਸੁਭਾਏਮਾਨ ਸ਼ੋਭਨੀਕ ਨੇ, ਕਹਿ ਕੇ ਉੱਠ ਗਏ ਇਹ ਬੜਾ ਵੱਧ ਘੱਟ ਬੋਲਿਆ, ਬੜੇ ਬੜੇ ਕਠੋਰ ਬੋਲ ਬੋਲੇ, ਮਿਹਰਬਾਨ ਨੇ। ਪਰ ਗੁਰੂ ਹਰਗੋਬਿੰਦ ਸਾਹਿਬ ਨੇ ਮੁੜ ਕੇ ਕੋਈ ਪਲਟਵਾਂ ਜਵਾਬ ਮਿਹਰਬਾਨ ਨੂੰ ਨਹੀਂ ਦਿੱਤਾ।
ਵੱਡੇ ਵਡਾਈ ਪਾਏ ਨਿਵੰਤੇ, ਜਿਮ ਤਰ ਝੁਕੈ ਜੇ ਹੋਏ ਫਲਵੰਤੇ।
ਜਿਹੜੇ ਵੱਡੇ ਹੁੰਦੇ ਨੇ ਨਾ, ਉਹ ਵਡਿਆਈ ਪ੍ਰਾਪਤ ਕਰਕੇ ਨਿਵ ਜਾਂਦੇ ਨੇ। ਨਿਮ ਗੁਰੂ ਸਾਹਿਬ ਵੱਡੇ ਨੇ ਤੇ ਵਡਿਆਈ ਪ੍ਰਾਪਤ ਕਰਕੇ ਨਿਵੇਂ ਹੋਏ ਨੇ। ਕਹਿੰਦੇ ਜਿਵੇਂ ਕਿਸੇ ਦਰਖਤ ਨੂੰ ਫਲ ਨੂੰ ਦਰਖਤ ਨੂੰ ਟਹਿਣੀ ਨੂੰ ਫਲ ਲੱਗ ਜਾਏ ਉਹ ਟਹਿਣੀ ਝੁਕ ਜਾਂਦੀ ਆ, ਏਦਾਂ ਵੱਡੇ ਵਡਿਆਈ ਪ੍ਰਾਪਤ ਕਰਕੇ ਝੁਕ ਜਾਂਦੇ ਹਨ।
ਵਦੈ ਬੇਣ ਸਿਰ ਉੱਚੋ ਰੱਖੈ ਛਿਨਕ ਬਿਖੈ ਜਰ ਬਲ ਹੋਏ ਰੱਖੈ।
ਕਹਿੰਦੇ ਜਿਹੜੀ ਬੇਣ ਬਾਂਸ ਹੈ ਨਾ ਉਹ ਵੱਧਦਾ, ਸਿਰ ਉੱਚਾ ਰੱਖਦਾ ਤੇ ਸਿਰ ਉੱਚਾ ਰੱਖ ਕੇ ਜਦੋਂ ਵੱਧ ਕੇ ਜਾਂਦਾ ਤੇ ਫਿਰ ਸੜਦਾ ਵੀ ਬੜੀ ਛੇਤੀ, ਸੜ ਕੇ ਮਿੰਟ ਚ ਦਗਦ ਹੋ ਜਾਂਦਾ। ਵੱਧਦਾ ਬੜਾ ਉੱਚਾ ਹੋ ਕੇ ਸਿਰ ਉੱਚਾ ਕਰਕੇ ਬਾਂਸ, ਪਰ ਬੜੀ ਛੇਤੀ ਨਾਲ ਜਦੋਂ ਉਹਨੂੰ ਅੱਗ ਲੱਗਦੀ ਆ ਤੇ ਸੜ ਕੇ ਸਵਾਹ ਹੋ ਜਾਂਦਾ ਹੈ।
ਜਿਮ ਗੁਰ ਗਿਰ ਸਿਰ ਪਲ ਪੀਣ ਲੋਟੇ, ਵੱਡੇ ਸੋ ਵੱਡੇ ਛੋਟ ਸੋ ਛੋਟੇ।
ਕਹਿੰਦੇ ਜਿਵੇਂ ਕਿਸੇ ਵੱਡੇ ਸਾਰੇ ਪਹਾੜ ਦੇ ਉੱਤੇ ਘਾਹ ਦੇ ਤਿਣਕੇ, ਜਿਹੜੇ ਵੱਡੇ ਹੁੰਦੇ ਨੇ ਉਹ ਵੱਡੇ ਹੀ ਰਹਿੰਦੇ ਨੇ, ਜਿਹੜੇ ਛੋਟੇ ਹੁੰਦੇ ਨੇ ਛੋਟੇ ਹੀ ਰਹਿੰਦੇ ਨੇ। ਘਾਹ ਦੇ ਤਿਣਕੇ ਪਹਾੜ ਦੇ ਉੱਤੇ ਵੀ ਉੱਗ ਜਾਣ ਤੇ ਵੱਡੇ ਤਾਂ ਨਹੀਂ ਹੋ ਜਾਂਦੇ। ਹੁਣ ਘਾਹ ਦਾ ਤਿਣਕਾ ਤਾਂ ਫਿਰ ਵੀ ਪੈਰਾਂ ਥੱਲੇ ਲਤਾੜਿਆ ਜਾਣਾ, ਜੇ ਪਹਾੜ ਤੇ ਵੀ ਉੱਗ ਜਾਏ ਭਾਵੇਂ ਉਹ ਵੱਡਾ ਹੋਵੇ ਆਕਾਰ ਵਿੱਚ ਭਾਵੇਂ ਛੋਟਾ ਹੋਵੇ, ਉਹਨੇ ਫਿਰ ਵੀ ਉੱਥੇ ਛੋਟਾ ਹੀ ਰਹਿਣਾ ਹੈ।
ਅਲਪ ਛਾਂਗ ਗੋ ਸਿਰ ਚੜ ਗਏ ਕਦੇ ਉਹਨਾਂ ਗੱਜ ਅੱਜ ਵਧਤ ਨਾ ਭਇਓ।
ਜਿਵੇਂ ਇੱਕ ਛੋਟਾ ਜਿਹਾ ਬੱਕਰਾ, ਛਾਂਗ ਕਹਿੰਦੇ ਨੇ ਬੱਕਰੇ ਨੂੰ, ਇੱਕ ਛੋਟਾ ਜਿਹਾ ਬੱਕਰਾ ਹਾਥੀ ਦੇ ਸਿਰ ਤੇ ਚੜ ਜਾਏ, ਹੁਣ ਹਾਥੀ ਦੇ ਸਿਰ ਤੇ ਬੱਕਰਾ ਬੈਠਾ ਹੋਵੇ, ਹੁਣ ਉਹ ਹਾਥੀ ਦੇ ਉੱਤੇ ਬਹਿ ਕੇ ਨਾ ਤਾਂ ਵੱਡਾ ਹੋ ਗਿਆ ਤੇ ਨਾ ਹੀ ਉਹ ਛੋਟਾ ਹੋਇਆ, ਤੇ ਹਾਥੀ ਦਾ ਵੀ ਨੀ ਕੁਝ ਵਿਗੜਿਆ। ਜੇ ਉਹਦੇ ਸਿਰ ਤੇ ਬੱਕਰਾ ਬਹਿ ਵੀ ਗਿਆ ਤੇ ਉਹਨੂੰ ਕਿਤੇ ਕਿਸੇ ਪ੍ਰਕਾਰ ਦਾ ਉਹਨੂੰ ਭਾਰ ਨਹੀਂ ਲੱਗਾ, ਜੇ ਲੱਥ ਗਿਆ ਤਾਂ ਵੀ ਕੋਈ ਭਾਰ ਨਹੀਂ। ਕਹਿੰਦੇ ਇਸ ਪ੍ਰਕਾਰ ਹਾਥੀ ਦਾ ਕੁਝ ਵੱਧਦਾ ਘਟਦਾ ਨਹੀਂ ਤੇ ਨਾ ਹੀ ਉਹਦੇ ਸਿਰ ਤੇ ਬੈਠਾ ਹੋਇਆ ਜਿਹੜਾ ਬੱਕਰਾ ਉਹ ਵੱਧਦਾ ਘਟਦਾ ਹੈ।
ਸਿਮ ਸ਼੍ਰੀ ਹਰਗੋਬਿੰਦ ਕੀਏ ਬੰਦਨ, ਮਹਿਮਾ ਘਟੀ ਨਾ ਕੁਛ ਗੁਰ ਨੰਦਨ।
ਜਿਵੇਂ ਸਿਰ ਤੇ ਬੱਕਰਾ ਬੈਠ ਵੀ ਜਾਏ ਹਾਥੀ ਦੇ, ਹਾਥੀ ਦਾ ਨਹੀਂ ਕੁਝ ਵੱਧਦਾ ਘਟਦਾ। ਕਹਿੰਦੇ ਏਦਾਂ ਗੁਰੂ ਹਰਗੋਬਿੰਦ ਸਾਹਿਬ ਨੇ ਮੱਥਾ ਤਾਂ ਟੇਕ ਦਿੱਤਾ ਹੈ ਮਿਹਰਬਾਨ ਨੂੰ, ਮਿਹਰਬਾਨ ਨੂੰ ਮੱਥਾ ਟੇਕ ਕੇ ਸਤਿਗੁਰਾਂ ਦਾ ਨਾ ਕੁਝ ਘਟਿਆ ਤੇ ਨਾ ਕੁਝ ਵਧਿਆ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਉਸੇ ਤਰ੍ਹਾਂ ਹੀ ਨੇ, ਉਸੇ ਤਰ੍ਹਾਂ ਦਾ ਮਹਾਰਾਜ ਜੀ ਦਾ ਸਵਰੂਪ ਹੈ। ਸਤਿਗੁਰਾਂ ਦਾ ਮੱਥਾ ਟੇਕ ਕੇ ਕੋਈ ਮਹਿਮਾ ਨਹੀਂ ਘਟੀ, ਸਗੋਂ ਮੇਰੇ ਪਾਤਸ਼ਾਹ ਦੀ ਮਹਿਮਾ ਵਧੀ ਹੈ ਕਿ ਇੰਨੀ ਵਡਿਆਈ ਪ੍ਰਾਪਤ ਕਰਕੇ ਦੀਨ ਦੁਨੀਆਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਇੱਕ ਸਧਾਰਨ ਵਿਅਕਤੀ ਅੱਗੇ ਨਿਵਰੇ ਨੇ। ਏਡੀ ਵੱਡੀ ਵਡਿਆਈ ਸਗੋਂ ਗੁਰੂ ਹਰਗੋਬਿੰਦ ਸਾਹਿਬ ਦੀ ਉਜਾਗਰ ਹੋਈ ਹੈ।
ਵੈ ਜਿਸ ਬਾਇਕ ਸਮੈ ਸਮੈ ਚਲ ਆਨ ਬਿਰਾਜੇ ਨਿਜ ਨਵੇਸ਼ ਥਲ।
ਆਏ ਸਨੇ ਸਨੇ ਸਤਿਗੁਰੂ ਜੀ ਵਾਪਸ ਚੱਲ ਕੇ ਆ ਗਏ ਜਿੱਥੇ ਸਤਿਗੁਰਾਂ ਦਾ ਆਪਣਾ ਟਿਕਾਣਾ ਸੀ, ਨਿਵਾਸ ਸੀ, ਉੱਥੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਨਿਵਾਸ ਕੀਤਾ ਹੈ।
ਸੋਤ ਮਿਹਰਬਾਨ ਲਗਤਾਏ ਮਿਲੇ ਪ੍ਰਥਮੀ ਲਖਿਓ ਸੁਭਾਏ।
ਮਿਹਰਬਾਨ ਆਪਣੀ ਲਗਤਾਈ ਵੇਖਦਾ ਕਿ ਮੇਰੇ ਨਾਲ ਪਹਿਲੀ ਵਾਰ ਮਿਲੇ ਸੀ ਗੁਰੂ ਹਰਗੋਬਿੰਦ ਸਾਹਿਬ ਤੇ ਉਹਨਾਂ ਦੇ ਨਾਲ ਮੈਂ ਮੇਲ ਕੀਤਾ ਹੈ।
ਜਨ ਪਾਤੀ ਨਿਜ ਪਿਤਾ ਪਦਾਏ ਦਵੈਸ਼ ਰਚਨ ਕੀ ਚਾਤੁਰਤਾਏ।
ਮਹਾਰਾਜ ਜੀ ਵਿਚਾਰ ਕਰਦੇ, ਸਿੱਖ ਵਿਚਾਰ ਕਰਦੇ ਨੇ ਕਿ ਮਿਹਰਬਾਨ ਨੂੰ ਜਿਵੇਂ ਉਹਦੇ ਪਿਓ ਨੇ ਪੱਟੀ ਪੜਾਈ ਸੀ ਉਸੇ ਤਰ੍ਹਾਂ ਹੀ ਚੱਲ ਰਿਹਾ, ਉਹਨੇ ਉਹਦੇ ਤੋਂ ਇੱਕ ਲੀਕ ਵੀ ਇਧਰ ਉਧਰ ਨਹੀਂ ਵਾਹੀ, ਜਿਵੇਂ ਉਹਨੇ ਪੜਾਇਆ ਹੈ ਉਸੇ ਤਰ੍ਹਾਂ ਚੱਲ ਰਿਹਾ।
ਐਨ ਕਠੋਰ ਧਰਮ ਅਹੰਕਾਰ ਕਪਟ ਕਰਨ ਮੈਂ ਬੁੱਧ ਉਦਾਰ।
ਕਠੋਰ ਬੋਲਣਾ, ਹੰਕਾਰ ਧਾਰਨ ਕਰਨਾ, ਕਪਟ ਧਾਰਨ ਕਰਕੇ ਏਦਾਂ ਦੇ ਬੋਲ ਬੋਲਣੇ।
ਪਿੱਛੇ ਮਿਹਰਬਾਨ ਬਦ ਫੂਲਾ ਗਰਭ ਹਿੰਡੋਰੇ ਚੜ ਜਨ ਤੁਲਾ।
ਮਹਾਰਾਜ ਜੀ ਨੇ ਵੇਖਿਆ ਵੀ ਆਪਣੇ ਪਿਤਾ ਤੇ ਹੀ ਗਿਆ, ਬਿਲਕੁਲ ਉਹੀ ਉਸੇ ਦਾ ਹੀ ਅਵਤਾਰ ਕਹਿ ਸਕਦੇ ਆ। ਮਹਾਰਾਜ ਜੀ ਇਹ ਵਿਚਾਰ ਕਰ ਰਹੇ ਨੇ ਇਧਰ ਮਿਹਰਬਾਨ ਇਹ ਬੜਾ ਹੰਕਾਰ ਵਿਚ ਹੋਰ ਝੂਲਿਆ, ਜਿਵੇਂ ਕਿਸੇ ਦਰਖਤ ਤੇ ਚੜੀ ਹੋਈ ਵੇਲ ਝੂਲਦੀ ਹੈ ਨਾ, ਏਦਾਂ ਹੰਕਾਰ ਦੇ ਵਿਚ ਝੂਲਿਆ ਹੈ।
ਨਿਜ ਸਿੱਖਣ ਸੋ ਮੈਂ ਮਾਂ ਕਹਿ ਹਮ ਤੋ ਬੰਦ ਨੀ ਗੁਰ ਐ।
ਆਪਣੇ ਸਿੱਖਾਂ ਨੂੰ ਆਪਣੀ ਮਹਿਮਾ ਸੁਣਾਉਂਦਾ, ਕਹਿੰਦਾ ਵੇਖਿਆ ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਮੈਨੂੰ ਮੱਥਾ ਟੇਕਿਆ, ਇਹ ਨੀ ਵੇਖਿਆ ਵੀ ਉਹਨਾਂ ਨੇ ਤਾਂ ਵੱਡਾ ਭਰਾ ਜਾਣ ਕੇ ਨਮਸਕਾਰ ਕੀਤੀ। ਕਹਿੰਦਾ ਮੈਨੂੰ ਵੇਖੋ, ਗੁਰੂ ਸਾਹਿਬ ਨੇ ਮੱਥਾ ਟੇਕਿਆ, ਅਸੀਂ ਤਾਂ ਗੁਰੂਆਂ ਦੇ ਵੀ ਬੰਦਨੀਏ ਆ, ਜਿਨ੍ਹਾਂ ਨੂੰ ਲੋਕ ਗੁਰੂ ਕਹਿੰਦੇ ਨੇ ਉਹ ਸਾਨੂੰ ਆ ਕੇ ਵੰਦਨਾ ਕਰਦੇ ਨੇ।
ਦੇ ਰਿਸ਼ਵਤ ਦਰਬ ਮਸੰਦ ਇਹ ਮਨ ਬੈਠੇ ਗੁਰੂ ਬਿਲੰਦ।
ਇਹਨਾਂ ਨੇ ਮਸੰਦਾਂ ਨੂੰ ਪੈਸਾ ਦੇ ਦੇ ਕੇ ਉਹਨਾਂ ਨੂੰ ਆਪਣਾ ਕਰ ਲਿਆ, ਰਿਸ਼ਵਤਾਂ ਦੇ ਕੇ ਨਾ ਮਸੰਦਾਂ ਨੂੰ ਆਪ ਇਹ ਗੁਰੂ ਬਣ ਕੇ ਬੈਠ ਗਏ ਨੇ।
ਕਰੇ ਅਗਰ ਪਗ ਨਮੋ ਹਮਾਰੇ ਇਹ ਮੈਂ ਮਨ ਲਕੈ ਸਿੱਖ ਸਾਰੇ।
ਆ ਕੇ ਸਾਨੂੰ ਮੱਥਾ ਟੇਕਦੇ ਨੇ, ਸਾਡੀ ਮਹਿਮਾ ਵੇਖ ਕੇ ਸਿੱਖਾਂ ਨੂੰ ਪਤਾ ਨੀ ਲੱਗਦਾ ਕਿ ਗੁਰੂ ਵੀ ਆ ਕੇ ਸਾਨੂੰ ਨਮਸਕਾਰ ਕਰਦੇ ਨੇ। ਇਹ ਸਾਡੀ ਮਹਿਮਾ ਵੇਖ ਕੇ ਸਿੱਖ ਵੇਖਦੇ ਨਹੀਂ, ਸਾਡੀ ਮਹਿਮਾ ਨੂੰ ਜਰਦੇ ਨਹੀਂ।
ਕੋ ਕੋ ਲਖੈ ਤੋ ਹਮ ਡਿਗ ਆਵੇ, ਭਿਖਾ ਭਿਖੀ ਇਸ ਡਿਗ ਚੱਲ ਜਾਵੇ।
ਸਾਡੀ ਮਹਿਮਾ ਵੀ ਕਿਸੇ ਵਿਰਲੇ ਨੂੰ ਪਤਾ, ਤੁਹਾਡੇ ਵਰਗਿਆਂ ਨੂੰ, ਜਿਹੜੇ ਲਾਗੇ ਬੈਠੇ ਸੀ ਨਾ ਪੰਜ ਸੱਤ ਚੇਲੇ, ਉਹਨਾਂ ਨੂੰ ਕਹਿੰਦਾ ਤੁਹਾਡੇ ਵਰਗਿਆਂ ਨੂੰ ਕਿਸੇ ਵਿਰਲੇ ਨੂੰ ਸਾਡੀ ਮਹਿਮਾ ਦਾ ਪਤਾ? ਉਹ ਆਉਂਦੇ ਨੇ ਸਾਡੇ ਕੋਲ, ਉਹਨਾਂ ਦੇ ਕੋਲ ਤਾਂ ਭੇਡਾ ਚਾਲ ਹੀ ਹੈ, ਲੋਕ ਵੇਖਾ ਵੇਖੀ ਉਹਨਾਂ ਕੋਲ ਚੱਲ ਕੇ ਆਉਂਦੇ ਨੇ।
ਮੇਲ ਕਰਨ ਚਾਹਤੀ ਤੀ ਆਇਓ, ਬਾਤ ਨਾ ਵਿਗੜੈ ਇਨ ਲੱਕ ਪਾਇਓ।
ਹੁਣ ਸਮੇਰੇ ਕੋਲ ਮੇਲ ਕਰਨ ਆਏ ਸੀ, ਇਹਨਾਂ ਨੂੰ ਪਤਾ ਸੀ ਵੀ ਹੁਣ ਗੱਲ ਵਿਗੜੇਗੀ ਅੱਗੇ, ਕਿਉਂਕਿ ਬਾਦਸ਼ਾਹ ਨਾਲ ਮੇਰਾ ਮੇਲ ਮਿਲਾਪ ਹੈ, ਇਹਨਾਂ ਨੂੰ ਪਤਾ ਲੱਗ ਗਿਆ, ਇਸ ਕਰਕੇ ਮੇਰੇ ਨਾਲ ਮੇਲ ਕਰਨ ਵਾਸਤੇ ਆਏ ਸਨ।
ਰਾਜਾ ਸੋ ਮੇਲ ਹਮਾਰਾ, ਸੁਣਿਓ ਕਿਸੀ ਤੇ ਉਰ ਡਰ ਧਾਰਾ।
ਬਾਦਸ਼ਾਹ ਸ਼ਾਹ ਜਹਾਨ ਨਾਲ ਮੇਰਾ ਮੇਲ ਹੈ, ਇਹਨਾਂ ਨੇ ਕਿਸੇ ਕੋਲੋਂ ਸੁਣ ਲਿਆ ਹੋਣਾ, ਇਸ ਕਰਕੇ ਹੁਣ ਡਰ ਧਾਰਨ ਕਰਕੇ ਹਿਰਦੇ ਚ ਮੇਰੇ ਕੋਲ ਆਏ ਸੀ।
ਹਮ ਐਸੇ ਕਿਆ ਹੈ ਅਨਜਾਨ, ਬੰਤ ਬਾਤ ਛੱਡ ਕਰੇ ਜੇ ਆਨ।
ਅਸੀਂ ਕਿਹੜਾ ਅਣਜਾਣ, ਸਾਨੂੰ ਵੀ ਪਤਾ, ਅਸੀਂ ਵੀ ਅਣਜਾਣ ਨਹੀਂ ਕਿ ਹੁਣ ਸਾਡੀ ਗੱਲ ਸ਼ੁਭ ਬਣਦੀ ਹੋਵੇ ਤੇ ਅਸੀਂ ਇਹਨਾਂ ਨਾਲ ਮੁਲਾਕਾਤ ਕਰਕੇ ਆਪਣਾ ਕੰਮ ਵਿਗਾੜ ਲਈਏ।
ਹਜ਼ਰਤ ਸੁਤ ਮਮ ਕਾਜ ਸੁਧਾਰੈ, ਤੁਰਤ ਬਣੈ ਡਿਗ ਪਿਤਾ ਉਚਾਰੈ।
ਹੁਣ ਹਜ਼ਰਤ ਦਾ ਪੁੱਤਰ, ਜਹਾਂਗੀਰ ਦਾ ਪੁੱਤਰ ਮੇਰਾ ਮਿੱਤਰ ਬਣ ਗਿਆ ਸ਼ਾਹਜਹਾਂ, ਉਹ ਹੁਣ ਸਾਡਾ ਕੰਮ ਸੁਧਾਰੇਗਾ, ਉਹ ਆਪਣੇ ਪਿਤਾ ਨੂੰ ਕਹੇਗਾ, ਆਪਣੇ ਬਾਦਸ਼ਾਹ ਜਹਾਂਗੀਰ ਨੂੰ, ਤੇ ਮੇਰਾ ਕੰਮ ਬਣੇਗਾ।
ਜਦੋਂ ਆਪ ਹੀ ਦੇ ਬਣਾਏ, ਹਰ ਗੋਬਿੰਦ ਕੋ ਡਰ ਉਪਜਾਏ।
ਲੱਗਦਾ ਬਾਦਸ਼ਾਹ ਸ਼ਾਹਜਹਾਨ ਆਪ ਹੀ ਮੇਰਾ ਕੰਮ ਕਰਦੇ, ਗੁਰੂ ਹਰਗੋਬਿੰਦ ਸਾਹਿਬ ਨੂੰ ਡਰਾਵਾ ਪਾ ਦੇਵੇ, ਇਹਨਾਂ ਅੰਦਰ ਡਰ ਪੈਦਾ ਕਰ ਦੇਵੇ।
ਕਹੇ ਸ਼ਰੀਕ ਬਰੋ ਪੁਰ ਕੈਸੇ, ਆਛੀ ਬਾਤ ਹੋਤ ਨੈ ਐਸੇ।
ਮੇਰੇ ਸ਼ਰੀਕ ਨੇ, ਮੈਂ ਇਹਨਾਂ ਸ਼ਰੀਕਾਂ ਨੂੰ ਬਹੁਤਾ ਲੰਮੇ ਸਮੇਂ ਤੱਕ ਨਹੀਂ ਜਰਾਂਗਾ, ਹੁਣ ਇਸ ਪ੍ਰਕਾਰ ਨਾਲ ਇਹਨਾਂ ਦਾ ਕਦੇ ਵੀ ਮੇਰੇ ਨਾਲ ਮੇਲ ਨਹੀਂ ਹੋ ਸਕੇਗਾ।
ਆਪਣੇ ਜੋਰ ਸਾਥ ਸਭ ਲੈ ਓ, ਸਦਨ ਪਿਤਾ ਮੈਂ ਲੈ ਸੁਖ ਪੈਓ।
ਮੈਂ ਆਪਣੇ ਜੋਰ ਨਾਲ ਸਭ ਕੁਝ ਲਵਾਂਗਾ, ਆਪਣੇ ਤਾਣ ਨਾਲ ਇਹਨਾਂ ਕੋਲ ਸਭ ਕੁਝ ਖੋਹਾਂਗਾ। ਮੇਰੇ ਦਾਦੇ ਦਾ ਘਰ ਹੈ, ਉਹ ਮੈਂ ਆਪਣੇ ਦਾਦੇ ਦਾ ਘਰ ਇਹਨਾਂ ਕੋਲ ਖੋ ਕੇ ਸੁਖ ਪਾਵਾਂਗਾ।
ਸੁਣ ਕਰ ਦਾਸ ਕਹੇ ਕਰ ਬੰਦ, ਤੁਮ ਸਤਿਗੁਰ ਕੋ ਪੁੱਤਰ ਬਿਲੰਦ।
ਸੁਣ ਕੇ ਦੇ ਜਿਹੜੇ ਦਾਸ ਚੇਲੇ ਸੀ ਬੋਲੇ, ਕਹਿੰਦੇ ਬਾਬਾ ਜੀ ਤੁਹਾਡੇ ਪਿਤਾ ਵੀ ਗੁਰੂ ਸੀ, ਤੁਸੀਂ ਵੀ ਗੁਰੂ ਹੋ, ਤੇ ਤੁਸੀਂ ਗੁਰੂ ਦੇ ਬੜੇ ਬਿਲੰਦ ਪੁੱਤਰ ਹੋ।
ਸਭ ਵਸਤਨ ਕੇ ਹੋ ਅਧਿਕਾਰੇ, ਇਹ ਤੋ ਖਲਕਤ ਜਾਣੈ ਸਾਰੇ।
ਸਾਰੀਆਂ ਵਸਤੂਆਂ ਦੇ ਅਧਿਕਾਰੀ ਤੁਸੀਂ ਹੋ, ਇਹ ਸਾਰੀ ਖਲਕਤ ਜਾਣਦੀ ਹੈ, ਸਾਰੀ ਦੁਨੀਆਂ ਜਾਣਦੀ ਹੈ।
ਇਤਿਹਾਸਕ ਕਹਿ ਕਹਿ ਰਖਾਵੈ, ਲਖੈ ਕੇ ਗੁਰਤਾ ਹਮ ਡਿਗ ਆਵੈ।
ਇਤਿਹਾਸਕ ਕਹਿ ਕਹਿ ਕੇ ਖੁਸ਼ ਕਰਦੇ ਨੇ ਮਿਹਰਬਾਨ ਨੂੰ, ਹੁਣ ਮਿਹਰਬਾਨ ਸੋਚਦਾ ਕਿ ਗੁਰਤਾ ਗੱਦੀ ਬਸ ਹੁਣ ਮੇਰੇ ਕੋਲ ਹੀ ਚੱਲ ਕੇ ਆਵੇਗੀ।
ਦਿਨ ਪ੍ਰਤ ਅਧਿਕ ਕੁਟਿਲਤਾ ਧਾਰੇ, ਭਇਓ ਨਹੀਂ ਸਤਿਗੁਰ ਅਨਸਾਰੇ।
ਪ੍ਰਤੀ ਦਿਨ ਆਪਣੇ ਮਨ ਚ ਮਿਹਰਬਾਨ ਨੇ ਕੁਟਲਪੁਣਾ ਹੀ ਧਾਰਨ ਕੀਤਾ, ਸਤਿਗੁਰਾਂ ਦੇ ਅਨੁਸਾਰ ਨਹੀਂ ਹੋਇਆ, ਗੁਰੂ ਸਾਹਿਬ ਦੇ ਅਨੁਸਾਰ ਨਹੀਂ ਵਰਤਿਆ। ਹਾਲਾਂਕਿ ਛੇਵੇਂ ਪਾਤਸ਼ਾਹ ਨੇ ਕੋਲ ਆ ਕੇ ਨੂੰ ਮਨਾਇਆ ਨਹੀਂ ਮੰਨਿਆ, ਵਿਨਾਸ਼ ਕਾਲੇ ਵਿਪਰੀਤ ਬੁੱਧੀ, ਇਹ ਆਮ ਕਰਕੇ ਪ੍ਰਚਲਿਤ ਲੋਕਕ ਪ੍ਰਮਾਣ ਹੈ, ਮਤ ਦੇ ਉੱਤੇ ਪੜਦਾ ਪਿਆ ਹੋਇਆ, ਸਤਿਗੁਰਾਂ ਦੀ ਵਿਚਾਰ ਨੂੰ ਸਮਝ ਨਹੀਂ ਸਕਿਆ। ਗੁਰੂ ਹਰਗੋਬਿੰਦ ਸਾਹਿਬ